जप आदि सच जुगादि सच है सच नानक खुशी भी सच कामी क्रोधी चातुरी बाजीगर बेकाम निंदा करते जन्म सिरानो कब हो ना सिमरियो राम काम क्रोध लोभ झूठ निंदा इनते आप छुड़ावो एह पितर ते इनको डारो आपन निकट बुलावो अपनी बेद आप जनावो हर जन मंगल गावो विसर नाही कब हुई ऐते एह विद मन में पावो गुर पूरा पित्यो वद भागी जन नानक खता है ना तावो काम क्रोध और लोभ मोह बिनस जाए अहमेव नानक प्रभ शरणागति कर प्रसाद गुरुदेव नानक प्रभ शरणागति कर प्रसाद गुरुदेव परम सम्मान योग जुग जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुबाए मान खोए बैठे गुरमुख प्यारे सत संगी जनों संध्या वेले दे दीवान दी आप जी ने हाजरी भरी है। सतगुरु जी दे पावन पवित्र अमृत बचना दा कीर्तन आप जी ने बड़े प्यार दे नाल गुरमुख प्यारियां पासों ਸਰਵਣ ਕੀ ਤਾਕ ਹੈ। ਆਓ ਜੋ ਸਤਿਗੁਰੂ ਕੀ ਕਿਰਪਾ ਦਾ ਸਦਕਾ ਆਪਾਂ ਅਰਦਾਸ ਵਿੱਚ ਆਏ ਉਹਨਾਂ ਸ਼ਹੀਦਾਂ ਦਾ ਧਿਆਨ ਧਰ ਰਹੇ ਹਾਂ ਜਿਨ੍ਹਾਂ ਨੇ ਮੌਤ ਨੂੰ ਤਾਂ ਖਿੜੇ ਮੱਥੇ ਪ੍ਰਵਾਨ ਕਰ ਲਿਆ ਪਰ ਸਿੱਖੀ ਸਿਦਕ ਤੋਂ ਉਹ ਡੋਲੇ ਨੇ, ਜਿਨ੍ਹਾਂ ਨੇ ਆਪਣੇ ਤਨ ਦੇ ਬੰਦ ਬੰਦ ਕਟਾ ਲਏ, ਆਪਣੇ ਸੀਸ ਗੁਰੂ ਚਰਨਾਂ ਵਿੱਚ ਧਰਮ ਖੇਤ ਭੇਟ ਕਰ ਦਿੱਤੇ, ਇਹਨਾਂ ਦੀ ਵਿਚਾਰ ਆਪਾਂ ਕੱਲ ਤੱਕ ਕਰ ਚੁੱਕੇ ਹਾਂ। ਅੱਜ ਜੋ ਅਰਦਾਸ ਅੰਦਰ ਇਸ ਤੋਂ ਅਗਲਾ ਸ਼ਬਦ ਆਪਾਂ ਵਿਚਾਰਨਾ ਹੈ ਉਹ ਸ਼ਬਦ ਹੈ, ਅਰਦਾਸ ਆਪਾਂ ਆਰੰਭ ਕਰਨੇ ਹਾਂ ਤੇ ਜਦੋਂ ਸ਼ਹੀਦਾਂ ਵਾਲਾ ਇਹ ਪਹਿਰਾ, ਕਮਾਈ ਵਾਲਿਆਂ ਵਾਲਾ ਇਹ ਪਵਿੱਤਰ ਬੰਦ ਆਪਾਂ ਪੜ੍ਹਨੇ ਹਾਂ, ਉਸ ਵਿੱਚ ਪਹਿਲਾ ਬਚਨ ਆਪਾਂ ਪੜ੍ਹਿਆ ਤੇ ਵਿਚਾਰਿਆ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਫਿਰ ਸੀ ਕੱਲ ਬੰਦ ਬੰਦ ਕਟਾਏ, ਤੇ ਇਸ ਤੋਂ ਅਗਲਾ ਜੋ ਸ਼ਬਦ ਹੈ ਉਹ ਸ਼ਹੀਦਾਂ ਦੇ ਪ੍ਰਤੀਕ ਹੈ, ਖੋਪਰੀਆਂ ਲੁਹਾਈਆਂ, ਜਿਨ੍ਹਾਂ ਨੇ ਆਪਣੀਆਂ ਖੋਪਰੀਆਂ ਲੁਹਾ ਲਈਆਂ ਪਰ ਧਰਮ ਨੂੰ ਖਾਰਿਆ ਨਹੀਂ, ਸਿਦਕ ਤੋਂ ਡੋਲੇ ਨਹੀਂ, ਉਹਨਾਂ ਨੇ ਕਿਸੇ ਵੀ ਭੈ, ਕਿਸੇ ਵੀ ਲਾਲਚ, ਕਿਸੇ ਵੀ ਡਰ ਡਰਾਵੇ ਦੇ ਅੰਦਰ ਆ ਕੇ ਆਪਣੇ ਅੰਦਰ ਦੀ ਅਡੋਲਤਾ ਨੂੰ ਭੰਗ ਨਹੀਂ ਖੋਣ ਦਿੱਤਾ। ਆਓ ਗੁਰਮੁਖੋ, ਅੱਜ ਉਹਨਾਂ ਮਹਾਨ ਮਹਾਂਪੁਰਸ਼ਾਂ ਨੂੰ ਚੇਤੇ ਕਰਨਾ ਜਿਨ੍ਹਾਂ ਨੇ ਸਿਦਕ ਵਿੱਚ ਰਹਿ ਕੇ ਆਪਣੀ ਖੋਪਰੀਆਂ ਲੁਹਾ ਦਿੱਤੀਆਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਬਖਸ਼ਿਸ਼ ਕਿਰਪਾਲਤਾ ਮਿਹਰ ਕਰਨ, ਆਪ ਵਿੱਚ ਵਰਤ ਕੇ ਮੇਰੇ ਪਿਆਰੇ ਸਤਿਗੁਰੂ ਜੀ ਇਸ ਮਹਾਨ ਸ਼ਹੀਦ ਦੀ, ਜਿਨ੍ਹਾਂ ਦੇ ਪ੍ਰਤੀਨਿਧ ਨੇ ਖੋਪਰੀਆਂ ਲਹਾਉਣ ਵਾਲਿਆਂ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਉਹਨਾਂ ਦੇ ਪਵਿੱਤਰ ਜੀਵਨ ਨੂੰ ਗੁਰਬਾਣੀ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਨੇ ਵਿਚਾਰਨਾ ਹੈ। ਆਪ ਸਮੂਹ ਮਾਈ ਭਾਈ ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ੋ, ਸੁਰਤ ਗੁਰਦੇਵ ਜੀ ਦੇ ਚਰਨਾਂ ਵਿੱਚ ਜੋੜੋ, ਕੋਈ ਵੀ ਰਚਨਾ ਸਤਿਗੁਰੂ ਜੀ ਦੀ ਇਸ ਬਖਸ਼ੀ ਹੋਈ ਫਤਿਹ ਤੋਂ ਵਾਂਝੀ ਨਾ ਰਹੇ, ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਹਜ਼ੂਰ ਨੇ ਔਰ ਭਗਤਾਂ ਨੇ ਉਸ ਪ੍ਰਭੂ ਨੂੰ ਵੱਖ ਵੱਖ ਨਾਵਾਂ ਦੇ ਨਾਲ ਪੁਕਾਰਿਆ, ਵੱਖ ਵੱਖ ਨਾਵਾਂ ਦੇ ਨਾਲ ਉਹਨੂੰ ਸੰਬੋਧਨ ਕੀਤਾ, ਤੇ ਹਰ ਇੱਕ ਜੋ ਨਾਮ ਆਪਾਂ ਰਸਨਾ ਤੋਂ ਲੈਂਦੇ ਹਾਂ ਉਸ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੈ। ਜੇ ਪਰਮੇਸ਼ਵਰ ਦੇ ਲਈ ਅੰਮ੍ਰਿਤ ਗੁਰਬਾਣੀ ਦੇ ਵਿੱਚ ਸ਼ਬਦ ਵਰਤਿਆ ਗਿਆ ਰਾਮ, ਤੇ ਇਸ ਦਾ ਅਰਥ ਹੈ ਜੋ ਧਰਤੀ ਦੇ ਜ਼ਰੇ ਜ਼ਰੇ ਵਿੱਚ ਰਮਿਆ ਹੋਇਆ ਹੈ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਪਵਿੱਤਰ ਨਾਮ ਪੜ੍ਹਿਆ ਕਿ ਗੋਪਾਲ, ਤੇ ਇਸ ਨਾਮ ਨੇ ਵਿਆਖਿਆ ਕੀਤੀ ਕਿ ਗੋਪਾਲ ਉਹਨੂੰ ਕਿਹਾ ਜਾਂਦਾ ਜਿਹੜਾ ਧਰਤੀ ਦੀ ਪਾਲਣਾ ਪਿਆ ਕਰਦਾ। ਜੇ ਆਪਾਂ ਅੰਮ੍ਰਿਤ ਬਾਣੀ ਵਿੱਚੋਂ ਇਹ ਸ਼ਬਦ ਪੜ੍ਹੇ ਕਿ ਗੋਬਿੰਦ, ਤੇ ਇਸ ਨਾਮ ਨੇ ਇਹ ਵਿਆਖਿਆ ਕੀਤੀ ਵੀ ਗੋਬਿੰਦ ਦਾ ਅਰਥ ਹੈ ਜੋ ਧਰਤੀ ਨੂੰ ਸਹਾਰਾ ਪਿਆ ਦਿੰਦਾ। ਤਵੱਜੋ ਦਿਆ ਜੇ ਆਉਣਾ ਆਪਾਂ ਇਸ ਵਿਸ਼ੇ ਤੇ ਵੇ ਕਿ ਖੋਪਰੀਆਂ ਲੁਹਾਈਆਂ, ਤੇ ਆਪ ਸੋਚੋਗੇ ਵੀ ਆਪਾਂ ਨਾਵਾਂ ਤੋਂ ਕਿਉਂ ਸ਼ੁਰੂ ਕਰ ਦਿੱਤਾ। ਰਾਮ ਦਾ ਅਰਥ ਜੋ ਧਰਤੀ ਦੇ ਕਣ ਕਣ ਵਿੱਚ, ਮਿੱਟੀ ਦੇ ਜ਼ਰੇ ਜ਼ਰੇ ਵਿੱਚ ਰਮਿਆ ਹੋਇਆ। ਗੋਪਾਲ ਦਾ ਅਰਥ ਜੋ ਧਰਤੀ ਦੀ ਪਾਲਣਾ ਕਰਦਾ ਪਿਆ ਹੈ। ਗੋਬਿੰਦ ਦਾ ਅਰਥ ਜੋ ਧਰਤੀ ਦਾ ਸਹਾਰਾ ਬਣਿਆ ਹੋਇਆ, ਤੇ ਜੇ ਉਹਨੂੰ ਹੱਕ ਕਹਿ ਕੇ ਬੁਲਾਇਆ ਤੇ ਹੱਕ ਦਾ ਅਰਥ ਹੈ ਜੋ ਸਦੀਵ ਕਾਰ ਰਹਿਣ ਵਾਲਾ ਸੱਚ ਹੈ। ਹਜ਼ੂਰ ਨੇ ਉਸ ਪ੍ਰਭੂ ਦੇ ਗੁਣ ਲੈ ਕੇ ਕਿਤੇ ਉਹਨੂੰ ਕਹਿ ਦਿੱਤਾ ਵੀ ਉਹ ਦੀਨ ਦਇਆਲ ਹੈ, ਤੇ ਇਹਦਾ ਅਰਥ ਸੀ ਉਹ ਗਰੀਬਾਂ ਉੱਤੇ, ਦੀਨਾਂ ਉੱਤੇ ਦਇਆ ਕਰਦਾ ਹੈ। ਹਜ਼ੂਰ ਨੇ ਕਿਤੇ ਪ੍ਰਭੂ ਲਈ ਇਹ ਸ਼ਬਦ ਵਰਤੇ ਕਿ ਉਹ ਪਤਿਤ ਪਾਵਨ ਹੈ, ਤੇ ਇਹਦਾ ਅਰਥ ਸੀ ਕਿ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਕਿਤੇ ਹਜ਼ੂਰ ਨੇ ਸ਼ਬਦ ਵਰਤੇ ਕਿ ਜਿੱਥੇ ਉਹ ਪਤਿਤ ਪਾਵਨ ਹੈ, ਨਾਲ ਕਹਿਣ ਲੱਗੇ ਵੀ ਉਹ ਅੰਦਰ ਜਾਮੀ ਹੈ, ਉਹ ਅੰਦਰ ਦੀਆਂ ਜਾਣਨ ਵਾਲਾ ਹੈ। ਸਤਿਗੁਰੂ ਨੇ ਪਰਮੇਸ਼ਵਰ ਨੂੰ ਵੱਖ ਵੱਖ ਨਾਵਾਂ ਦੇ ਨਾਲ ਭਗਤ ਜਨਾਂ ਨੇ, ਗੁਰੂ ਸਾਹਿਬਾਨਾਂ ਨੇ ਸੰਬੋਧਨ ਕੀਤਾ, ਤੇ ਜਦੋਂ ਉਸ ਦੇ ਰੂਪ ਦਾ ਜ਼ਿਕਰ ਕੀਤਾ, ਜਦੋਂ ਸਰਗੁਣ ਰੂਪ ਦੀ ਗੱਲ ਕੀਤੀ, ਇੱਕ ਪਾਸੇ ਹਜ਼ੂਰ ਕਿੰਨੇ, ਉਹਦਾ ਕੋਈ ਚੱਕਰ ਚਿੰਨ੍ਹ ਨਹੀਂ, ਉਹਦਾ ਕੋਈ ਰੰਗ ਰੂਪ ਨਹੀਂ, ਤੇ ਜਦੋਂ ਫਿਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਕਿਰਪਾਲਤਾ ਕਰਕੇ ਉਸ ਨੂੰ ਜਿੱਥੇ ਪਤਿਤ ਪਾਵਨ ਰਾਮ ਗੋਪਾਲ ਗੋਬਿੰਦ ਕਿਹਾ, ਅਨੇਕਾਂ ਨਾਵਾਂ ਨਾਲ ਪੁਕਾਰਿਆ, ਉੱਥੇ ਇੱਕ ਸ਼ਬਦ ਵਰਤਿਆ ਸੀ ਕਿ ਕੇਸੋ। ਕੇਸੋ ਦਾ ਅਖਰੀ ਅਰਥ ਹੈ ਕਿ ਜਿਸ ਦੇ ਸੋਹਣੇ ਕੇਸ਼ ਨੇ। ਤੇ ਹਜ਼ੂਰ ਦੀ ਬਾਣੀ ਵਿੱਚ ਕਬੀਰ ਸਾਹਿਬ ਦੇ ਬਚਨ ਪੜ੍ਹੋ, ਉਹਨਾਂ ਨੇ ਵੀ ਪ੍ਰਭੂ ਨੂੰ ਕੇਸੋ ਕਹਿ ਕੇ ਪੁਕਾਰਿਆ। ਭਗਤ ਨਾਮਦੇਵ ਜੀ ਦੇ ਸ਼ਬਦ ਪੜ੍ਹੋ, ਉਹਨਾਂ ਨੇ ਵੀ ਮਾਲਕ ਨੂੰ ਕੇਸੋ ਕਹਿ ਕੇ ਪੁਕਾਰਿਆ ਹੈ। ਬਾਬੇ ਸੁੰਦਰ ਦੇ ਬਚਨ ਪੜ੍ਹੋ, ਉਹਨਾਂ ਨੇ ਵੀ ਪ੍ਰਭੂ ਦੇ ਲਈ ਸ਼ਬਦ ਕੇਸ਼ੋ ਵਰਤੇ। ਤੇ ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਨੇ ਆ, ਤੇ ਉਹਨਾਂ ਨੇ ਵੀ ਪਰਮੇਸ਼ਵਰ ਦੇ ਲਈ ਸ਼ਬਦ ਕੇਸ਼ ਵਰਤੇ। ਦੇਖੋ ਹਰ ਇੱਕ ਜੋ ਅੱਖਰ ਜੋ ਸ਼ਬਦ ਪ੍ਰਭੂ ਨੂੰ ਸੰਬੋਧਨ ਕੀਤਾ ਗਿਆ ਉਹਦੇ ਅਰਥ ਨੇ। ਜੇ ਖਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚ ਰਾਮ ਦਾ ਅਰਥ ਰਮਿਆ ਹੋਇਆ, ਗੋਪਾਲ ਦਾ ਅਰਥ ਪਾਲਣਾ ਕਰਨ ਵਾਲਾ ਹੈ, ਪਤ ਪਾਵਣ ਦਾ ਅਰਥ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਉੱਥੇ ਕੇਸ਼ੋ ਕਹਿ ਲਓ, ਕੇਸ਼ਵ ਕਹਿ ਲਓ, ਕੇਸ਼ਾ ਧਾਰੀ ਕਹਿ ਲਵੋ, ਇਹਦਾ ਅਰਥ ਹੈ ਕਿ ਜਿਹਦੇ ਆਪਣੇ ਸੋਹਣੇ ਕੇਸ਼ ਨੇ। ਕਬੀਰ ਸਾਹਿਬ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਸ਼ਲੋਕ ਹੈ ਉਹਨਾਂ ਦਾ ਕਿ ਕਬੀਰ ਕੇਸ਼ੋ ਕੇਸ਼ੋ ਕੂਕੀਐ। ਕੇਸ਼ ਦਾ ਅਰਥ ਹੀ ਇਹ ਵੇ ਕਿ ਜਿਹੜਾ ਸੋਹਣੇ ਕੇਸਾਂ ਵਾਲਾ। ਕਬੀਰ ਕੇਸ਼ੋ ਕੇਸ਼ੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ ਕਬੂ ਕੇ ਸੁਣੈ ਪੁਕਾਰ। ਬਾਬੇ ਨਾਮਦੇਵ ਜੀ ਨੂੰ ਪੜ੍ਹੋ, ਉਹਨਾਂ ਦਾ ਇੱਕ ਬਚਨ ਆਉਂਦਾ, ਲੋਭ ਲਹਿਰ ਅਸ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ। ਉਹਨਾਂ ਨੇ ਵੀ ਕਿਹਾ ਵੀ ਤੇਰੇ ਸੋਹਣੇ ਕੇਸ਼ ਨੇ। ਬਾਬੇ ਸੁੰਦਰ ਦੇ ਬਚਨ ਪੜ੍ਹੋ, ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਮੁੱਖ ਵਿੱਚੋਂ ਬਚਨ ਕਢਾਏ ਨੇ ਕਿ ਕੇਸੋ ਗੋਪਾਲ ਪੰਡਿਤ ਸੱਦਿਓ, ਉਹਨਾਂ ਨੇ ਵੀ ਸ਼ਬਦ ਕੇਸੋ ਵਰਤੇ। ਤੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਕਿਹਾ ਮੇਰੇ ਮਾਲਕਾ ਤੇਰੀ ਚਾਲ ਬੜੀ ਸੋਹਣੀ ਹੈ, ਤੇਰੀ ਬੋਲੀ ਬੜੀ ਪਿਆਰੀ ਹੈ, ਉੱਥੇ ਦੋ ਗੱਲਾਂ ਕਹੀਆਂ। ਕਹਿਣ ਲੱਗੇ ਚਾਲ ਤੇਰੀ ਖਾਥੀ ਦੀ ਤਰ੍ਹਾਂ ਹੈ, ਤੇ ਬੋਲੀ ਤੇਰੀ ਕੋਇਲ ਦੀ ਤਰ੍ਹਾਂ। ਧਿਆਨ ਦਿਆ ਜੇ ਅੱਜ ਅਸੀਂ ਉਹਨਾਂ ਦਾ ਧਿਆਨ ਧਰਨਾ ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ ਨੇ। ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ, ਖਜ਼ੂਰ ਬਚਨ ਕਰਦੇ ਨੇ, ਤੇਰੀ ਚਾਲ ਸੁਹਾਵੀ ਮਧੁਰਾਲੀ ਬਾਣੀ, ਤੇਰੀ ਚਾਲ ਬੜੀ ਸੋਹਣੀ ਹੈ, ਤੂੰ ਬੜੇ ਸੋਹਣੇ ਤਰੀਕੇ ਨਾਲ ਤੁਰਨਾ। ਫਿਰ ਨਾਲ ਕਹਿੰਦੇ ਨੇ ਮਧੁਰਾਲੀ ਬਾਣੀ, ਤੇਰੀ ਬਾਣੀ ਦੇ ਅੰਦਰ ਮਧੁਰਾਲੀ ਦਾ ਅਰਥ ਅੱਤ ਦੀ ਮਿਠਾਸ ਹੈ, ਤੇ ਮਹਾਰਾਜ ਕਿਹੋ ਜੀ ਚਾਲ ਤੇ ਕਿਹੋ ਜੀ ਉਹਦੀ ਬਾਣੀ। ਤੇ ਕਹਿਣ ਲੱਗੇ ਕੋਕਨ ਕੋਕਲਾ ਤਰਲ ਜਵਾਣੀ, ਤੇਰੀ ਮਾਲਕ ਬੋਲੀ ਇਸ ਤਰ੍ਹਾਂ ਹੈ ਕਿ ਜਿਵੇਂ ਕੋਇਲ ਮਿੱਠੀ ਬੋਲਦੀ ਏ, ਤੇ ਚਾਲ ਤੇਰੀ ਇਸ ਤਰ੍ਹਾਂ ਕਿ ਸਾਰਗ ਜਿਉਂ ਪਗ ਧਰੈ ठिम ठिम। ये बाणी दे बचन ने सारंग दा अर्थ हाथी है कि जिवें हाथी मस्त चाल चलदा है, चाल तेरी हाथी वर्गी मस्त, मेरे मालिक जी बोली तेरी कोयल वर्गी मिठी। ते जदों क्या तेरी बोली कोयल वर्गी, चाल हाथी वर्गी, उत्थे साहिब ने एक शब्द वरत्या, सोहणे नक जिन लंबड़े वाला। कहन लगे खे मालिक जी तेरा नक भी अत दा सोहणा है, ते जदों मैं तेरे केसां नूं वेखना ते मेरे सामी स्वामी तेरे केश भी बड़े लंबे ने। सतगुरु की बाणी पढ़ो, हजूर ने केशां संबंधी बाणी विच बचन कहा है कि केशां काकर चरण टुला चवर टुलावां, चरण धूड़ मुख लाई। इहदा मतलब लंबे केशां दा मैं चौर बनावा। कहण तो मुराद के बाणी ने जिथे गोपाल राम गोविंद मुरारी बीठल गोवर्धन हक सच नूर रब शब्द कहे ने, उत्थे मेरे वाहगुरु नूं सोहणे केसां वाला वी कहे। ते अज जिस महान शहीद नूं आपां याद करन जा रहे हां, उहनें खोपरी इस करके लुहा दित्ती कि मेरे केसां नूं कोई खत ना पाए। भाई साहिब भाई नंद लाल उहनां ने बड़े प्यारे बचन कहे, बड़ी बड़ी आपां इहनां बचनां नूं पढ़े हैं। भाई नंद लाल जी की अख किते हर एक सिख नूं नसीब हो जाए, कहना बहुत सुख है, पर वो अख वो नेत्र केवल भाई नंद लाल कोल नहीं। हे सतगुरु तुसी तां समर्थ नमस्कार करके गए, मत्था टेक के गए, ते नाले शब्द कहे कि मेरी जगह ग्रंथ साहब जी को गुरु जानना। देखो जेड़े शब्द उदों कहे ते जेड़ा सवैया असी रोज पढ़ने हैं ना कि आग्या भई अकाल की, ये अरदास की समाप्ति ते आपां जरूर वाचांगे। ये सवैया असल विच ये दोहरा ज्ञानी ज्ञान सिंह होरां दा है। ते जेड़ा सी पढ़ने हैं कि राज करेगा खालसा आकी रहे ना कोई, ये भाई साहब भाई नंद लाल जी की रचना विचों। देखो हजूर ने जेड़े शब्द अंतले समय कहे, गुरु ग्रंथ साहब नू मथा टेकिया ते नाल पवित्र शब्द कहे कि मेरी जगह ग्रंथ साहब जी को गुरु जानना, ते कहन लगे जो सिख जानेगा तिस की काल थाए पहेगी। जेड़ा गुरु ग्रंथ साहब नू गुरु समझेगा ओदी काल थाए पहेगी। ते सतगुरु तुसी इन्नी कृपा कीती, आ कह के भी गए बाणी विच भी क्या, ते असी ग्रंथ साहब सतगुरु नू फिर भी अकीदत नाल ना मन के शक दी नजर नाल देखने आ, पर कदी भाई नंद लाल दी नजर नाल तको किवें गुरु नू पहचान दे। जदो शरीरक रूप अंदर सतगुरु ने, ते भाई नंद लाल जी कहिंदे ने कि जे किते तू काले रंग दे कपड़े पा के आ जाए, पैरां विच घुंगरू बन के सूफी बन के आवे, ते दाता तेरे पैरां दे विच खड़कदे होए घुंगरवां दी आवाज विचों मी तेनू पहचान लवांगा। जे किते तू शरां नू धारण करन वाला शरई बन के आ जाए, तां वी तेरी मैं अपनी नजर नाल तेनू पहचानांगा, दृष्टि तेरी दित्ती है। जे मेरे मालिक जी तू चाहे एक मस्ताना फकीर बन के आ जाए, ते मेरी नजर तां वी तेनू पहचान लै। भाई साहब दी भावना वाली दृष्टि, कहन लगे गाहे सूफी गाहे जाहद गाहे कलंदर मेशवद, कदी सूफी बन के आ भावे शरई बन के आ ते भावे मेरे दाता जी तू एक मस्ताना फकीर बन के आ जा, नंद लाल दी दृष्टि तेनू हर बस्तर दे विच पहचान लेगी। गाहे सूफी गाहे जाहद गाहे कलंदर मेशवद रंग हाए मुख्तलिफ दार्द बुते अयार मैं, ते उत्थे उन्हें एक बचन के जिड़ा मैं कह के इस विषय वल तुरने, उस महान शहीद नू याद करना पा चले आज जिन्हें खोपरी लुहाई। गुरमुखो जे लुहा नहीं सकते, आपां भावना नाल कदी उन्हां दे इतिहास नू पढ़िए। साहिब सच्चे पातशाह बारे भाई नंद लाल जी ने एक बचन किया, कहन लगे जिथे रब लई शब्द वरते कि तेरे केस बड़े सोहने ते लंबे ने, ते भाई नंद लाल कहिंदे ने दुईन दुनिया दरक मंदे आ पुरी रुखसार मां, हर दो आलम कीमते यक तार मुवे यार मां, मेरे प्रीतम दी एक केस विच दीन ते दुनिया दोना आलमां दे सुख बने बजे ने। हे कलगीधर पिता जी मैं तेरे एक जुल्म दे बदले ਦੋਨਾਂ ਜਹਾਨਾਂ ਨੂੰ ਕੁਰਬਾਨ ਕਰਨ ਦੇ ਲਈ ਤਿਆਰ। ਸਤਿਗੁਰੂ ਨੇ ਕਿਰਪਾ ਕਰਕੇ ਰਹਿਤ ਦਿੱਤੀ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਜਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਸਿੱਖ ਕੇਸ ਕਟਾ ਦਿੰਦੇ ਸਨ, ਬਿਲਕੁਲ ਨਹੀਂ। ਹਜ਼ੂਰ ਨੇ ਤਾਂ ਹਕੀਕਤ ਰਾਏ ਦੇ ਦਾਦੇ ਨੰਦ ਲਾਲ ਨੂੰ ਇੱਕ ਗੱਲ ਕਹੀ ਸੀ ਕਿ ਸਾਬਤ ਸੂਰਤ ਰਹਿ ਕੇ ਜਪੋ, ਅੰਦਰ ਨੂੰ ਭਾਗ ਲੱਗਣਗੇ। ਭਾਈ ਮਰਦਾਨੇ ਵਰਗਿਆਂ ਨੂੰ ਸ਼ਬਦ ਵਰਤੇ ਸਨ ਕਿ ਕੇਸ ਨਹੀਂ ਕਟਾਣੇ। ਜਦੋਂ ਗੁਰੂ ਕਲਗੀਧਰ ਜੀ ਦਾ ਸਮਾਂ ਆਇਆ, ਉਹਨਾਂ ਨੇ ਬਿਲਕੁਲ ਕੇਸ ਰਹਿਤ ਵਿੱਚ ਵੀ ਰੱਖ ਦਿੱਤੇ ਤੇ ਕੁਰੈਤ ਵਿੱਚ ਵੀ ਰੱਖੇ। ਤਵਜੋ ਦਿਓ, ਕਿਉਂਕਿ ਕੇਸਾਂ ਦਾ ਨਾ ਤਿੰਨ ਚਾਰ ਵਾਰੀ ਜ਼ਿਕਰ ਆਉਣਾ ਅਰਦਾਸ ਦੇ ਵਿੱਚ ਵਿੱਚ। ਇੱਕ ਤਾਂ ਖੋਪਰੀਆਂ ਲੁਹਾਈਆਂ ਨਾਲ ਹੀ ਸੰਬੰਧਿਤ, ਤੇ ਇੱਕ ਜਿੱਦਣ ਅਸੀਂ ਇਸ ਬੰਦ ਨੂੰ ਪੂਰਿਆਂ ਕਰਨਾ ਹੈ ਨਾ, ਉਦਣ ਸ਼ਬਦ ਆਉਣਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤੇ ਗੁਰਮੁਖੋ, ਜਦੋਂ ਅਸੀਂ ਸਿੱਖੀ ਦਾ ਦਾਨ ਮੰਗਣਾ ਹੈ ਨਾ, ਜਿੱਥੇ ਸੰਤੋਖ ਮੰਗਣੇ ਆ, ਜਿੱਥੇ ਆਪਾਂ ਕਿਰਪਾ ਮੰਗਣੇ ਆ, ਵਿਸਾਹ ਮੰਗਣੇ ਆ, ਵਿਵੇਕ ਮੰਗਣੇ ਆ, ਉੱਥੇ ਇੱਕ ਦਾਨ ਮੰਗਣੇ ਆ, ਦਾਤਾ ਕਿਰਪਾ ਕਰਕੇ ਕੇਸ ਦਾਨ ਦੇ। ਇਹਦਾ ਮਤਲਬ ਕਿ ਕੇਸ ਦਾਨ ਵਿੱਚ ਰੱਖੇ, ਉਹਦੀ ਰਹਿਮਤ ਹੈ। ਹਜ਼ੂਰ ਨੇ ਕਿਰਪਾ ਕਰਕੇ ਕੇਸ ਰਹਿਤ ਵਿੱਚ ਰੱਖੇ ਨੇ ਕਿ ਇਹਨਾਂ ਨੂੰ ਸੰਭਾਲ ਕੇ ਰੱਖਣੇ, ਪਰ ਕੁਰੈਤ ਵਿੱਚ ਉਦੋਂ ਆ ਜਾਣਗੇ ਜਦੋਂ ਤੂੰ ਇਹਨਾਂ ਕੇਸਾਂ ਦੀ ਬੇਅਦਬੀ ਕਰਦਾ ਹੈ। ਗੁਰਮੁਖੋ, ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਸਿੱਖਾਂ ਨੇ ਕਮਾਇਆ। ਜਿਸ ਗੁਰਮੁਖ ਨੇ ਆਪਣੀ ਖੋਪਰੀ ਲੁਹਾਈ, ਉਹ ਕਿਸੇ ਇਲਾਕੇ ਦਾ ਨਵਾਬ ਨਹੀਂ ਸੀ, ਉਹ ਕਿਸੇ ਪਿੰਡ ਦਾ ਚੌਧਰੀ ਨਹੀਂ ਸੀ, ਉਹ ਕਿਸੇ ਪਿੰਡ ਦਾ ਨੰਬਰਦਾਰ ਨਹੀਂ ਸੀ, ਉਹ ਕਿਸੇ ਇਲਾਕੇ ਦਾ ਸਰਦਾਰ ਨਹੀਂ ਸੀ। ਕੇਵਲ ਆਪਣੇ ਘਰ ਵਿੱਚ ਰਹਿ ਕੇ ਇੱਕ ਕਿਰਤ ਕਰਨ ਵਾਲਾ, ਜਿਹਦੀ ਆਪਣੀ ਜ਼ਮੀਨ ਹੈ, ਤੇ ਕਹਿਣ ਲੱਗੇ ਉਸ ਦਾ ਨਾਮ ਸੀ ਭਾਈ ਤਾਰੂ ਸਿੰਘ। ਜਨਮ ਭਾਈ ਸਾਹਿਬ ਦਾ ਪਿੰਡ ਪੂਲੇ ਵਿੱਚ ਹੋਇਆ, ਜਿਹੜਾ ਪਹਿਲਾਂ ਜ਼ਿਲ੍ਹਾ ਲਾਹੌਰ ਵਿੱਚ ਸੀ, ਹੁਣ ਜ਼ਿਲ੍ਹਾ ਅੰਮ੍ਰਿਤਸਰ ਦੇ ਅੰਦਰ ਆਉਂਦਾ। ਭਾਈ ਸਾਹਿਬ ਭਾਈ ਤਾਰੂ ਸਿੰਘ ਇਹ ਦੋ ਭੈਣ ਤੇ ਭਰਾ ਨੇ। ਕਹਿੰਦੇ ਨੇ ਜਦੋਂ ਛੋਟਾ ਸੀ ਉਦੋਂ ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਮਾਂ ਨੇ ਸਿਰ ਤੇ ਸਾਈਂ ਦਾ ਸਾਇਆ ਨਹੀਂ, ਪਤੀ ਸਿਰ ਤੇ ਨਹੀਂ, ਮਾਂ ਨੇ ਭਾਈ ਤਾਰੂ ਸਿੰਘ ਨੂੰ ਤੇ ਇਹਦੀ ਭੈਣ ਨੂੰ ਲਾਡ ਨਾਲ ਪਾਲੇ। ਇੱਥੇ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਯਤਨ ਕੀਤਾ ਉਹਨਾਂ ਦਾ ਜੀਵਨ ਚਿਤਰਨ ਲਈ, ਤੇ ਸਭ ਤੋਂ ਜ਼ਿਆਦਾ ਭਾਈ ਤਾਰੂ ਸਿੰਘ ਦਾ ਜੀਵਨ ਦੇ ਸਮਾਚਾਰ ਜੇ ਲਿਖੇ ਨੇ ਤੇ ਉਹ ਕੇਵਲ ਰਤਨ ਸਿੰਘ ਭੰਗੂ ਹੋਰਾਂ ਨੇ ਲਿਖੇ। ਉਹਨਾਂ ਦੀ ਲਿਖਤ ਨੂੰ ਮੈਂ ਆਧਾਰ ਬਣਾ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਭਾਈ ਤਾਰੂ ਸਿੰਘ ਕਹਿੰਦੇ ਨੇ, ਮਾਂ ਆਪਣੇ ਮਾਪਿਆਂ ਦੇ ਘਰੋਂ ਗੁਰਬਾਣੀ ਦੀ ਦਾਤ ਲੈ ਕੇ ਆਈ ਸੀ, ਤੇ ਆਪਣੇ ਬੱਚੇ ਨੂੰ ਲੋਰੀ ਵੀ ਉਹਨੇ ਗੁਰੂ ਕੀ ਬਾਣੀ ਦੀ ਦਿੱਤੀ। ਤੇ ਕਹਿੰਦੇ ਨੇ ਮਾਂ ਦੇ ਸ਼ਬਦ ਸਨ, ਭਾਵਾਂ ਅਸੀਂ ਇਹ ਸ਼ਬਦ ਆਮ ਤੌਰ ਤੇ ਪੜ੍ਹਨੇ ਹਾਂ, ਜਦੋਂ ਵੀ ਬੱਚੇ ਦਾ ਜਨਮ ਦਿਨ ਹੁੰਦਾ ਤੇ ਸ਼ਬਦ ਗੁਜਰੀ ਰਾਜ ਦਾ ਮੇਰਾ ਖਿਆਲ ਹੈ ਹਰ ਸਿੱਖ ਨੂੰ ਜ਼ਬਾਨੀ ਕੰਠ ਹੋ ਚੁੱਕਾ ਹੈ, ਪਰ ਕਦੀ ਇਹਦੇ ਅਰਥ ਭਾਵ ਨੂੰ ਦੇਖਿਓ ਕਿ ਇੱਕ ਮਾਂ ਦਾ ਅੰਦਰ ਕੇਵਲ ਇਹ ਨਹੀਂ, ਸਾਨੂੰ ਤੇ ਸਿਰਫ ਇੰਨਾ ਹੀ ਸ਼ਬਦ ਦਿਸਦਾ ਹੈ ਨਾ ਕਿ ਪੂਤਾ ਮਾਤਾ ਕੀ ਅਸੀਸ। ਅਸੀਂ ਸਮਝਨੇ ਆ ਕਿ ਮਾਂ ਅਸੀਸ ਦੇ ਰਹੀ ਹੈ, ਅਸੀਸ ਸ਼ਬਦ ਬਦਲੇ ਕਹਿੰਦੇ ਆ, ਪਰ ਕਦੀ ਇਹ ਸ਼ਬਦ ਨੂੰ ਪੜ੍ਹੋ। ਹਰ ਮਾਂ ਆਪਣੇ ਪੁੱਤਰ ਦੀਆਂ ਦੋ ਚੀਜ਼ਾਂ ਲਈ ਅੱਤ ਦਾ ਖਿਆਲ ਰੱਖਦੀ, ਇੱਕ ਪੁੱਤਰ ਦੀ ਖੁਰਾਕ ਦਾ ਤੇ ਦੂਸਰਾ ਪੁੱਤਰ ਦੀ ਪੋਸ਼ਾਕ ਦਾ। ਉਹਨੂੰ ਬੱਚੇ ਦੀ ਖੁਰਾਕ ਦਾ ਵੀ ਅੱਤ ਦਾ ਫਿਕਰ ਹੈ ਤੇ ਬੱਚੇ ਦੀ ਪੋਸ਼ਾਕ ਦਾ ਵੀ ਅੱਤ ਦਾ ਫਿਕਰ ਹੈ। ਯਤਨ ਕਰਦੀ ਏ ਕਿ ਮੇਰਾ ਬੱਚਾ ਅੱਤ ਤੋਂ ਕੀਮਤੀ ਤਾਕਤਵਰ ਇਹਨੂੰ ਖੁਰਾਕ ਮਿਲੇ, ਤੇ ਕਦੀ ਨੀ ਮਾਂ ਚਾਹੁੰਦੀ ਮੇਰਾ ਪੁੱਤਰ ਲੀਰਾਂ ਪਾਟੀਆਂ ਪਾ ਕੇ ਤੁਰੇ, ਆਪਣੇ ਤਨ ਤੇ ਭਾਵੇਂ ਲੀਰਾਂ ਹੰਢਾਉਂਦੀ ਹੋਵੇ, ਯਤਨ ਕਰਦੀ ਏ ਮੇਰੇ ਪੁੱਤਰ ਦੀ ਪੋਸ਼ਾਕ ਵੀ ਆਦੀ ਸੋਹਣੀ ਹੋਵੇ। ਜਦੋਂ ਇਹ ਸ਼ਬਦ ਨੂੰ ਪੜ੍ਹਨੇ ਹਾਂ ਤੇ ਮਾਂ ਨੇ ਇੱਕ ਅਸੀਸ ਆਪਣੇ ਬੱਚੇ ਨੂੰ ਗੋਦੀ ਵਿੱਚ ਬਿਠਾ ਕੇ ਦਿੱਤੀ, ਤੇ ਦੋ ਸ਼ਬਦ ਮਾਂ ਹਮੇਸ਼ਾ ਸੁਣਾਉਂਦੀ ਸੀ, ਤੇ ਮੈਂ ਸੋਚਣਾ ਉਹ ਦੋਨੋਂ ਸ਼ਬਦ ਭਾਈ ਸਾਹਿਬ ਦੇ ਜੀਵਨ ਵਿੱਚ ਰੋਮ ਰੋਮ ਵਿੱਚ ਤਜ ਚੁੱਕੇ ਸਨ। ਪਹਿਲਾ ਸ਼ਬਦ ਸੀ ਕਿ ਪੁੱਤਰ ਮੈਂ ਚਾਹੁੰਦੀ ਹਾਂ ਤੂੰ ਸੋਹਣੀ ਪੁਸ਼ਾਕ ਪਾਏ, ਕੋਈ ਰੇਸ਼ਮ ਦੀ ਨਹੀਂ, ਕੋਈ ਕੀਮਤੀ ਵਸਤਰ ਨਹੀਂ, ਖੇ ਮੇਰੇ ਬੇਟੇ ਤੇਰੀ ਪੁਸ਼ਾਕ ਹੋਵੇ ਗੁਰੂ ਦਾ ਦਿੱਤਾ ਹੋਇਆ ਨਾਮ ਦਾ ਕੱਪੜਾ, ਤੇ ਤੇਰੀ ਖੁਰਾਕ ਹੋਵੇ ਗੁਰੂ ਦੇ ਸ਼ਬਦ ਦਾ ਕੀਰਤਨ। ਦੇਖ
ਜਦੋਂ ਸ਼ਬਦ ਦਾ ਕੀਰਤਨ ਖੁਰਾਕ ਬਣ ਜਾਏਗੀ ਤੇ ਪੁੱਤਰ ਬੰਦ ਬੰਦ ਕੱਟੇ ਜਾਣ ਤਾਂ ਸਿੱਖ ਡੋਲਦਾ ਨਹੀਂ, ਤੇ ਜਦੋਂ ਇਹਦੀ ਨਾਮ ਦੀ ਪੁਸ਼ਾਕ ਬਣ ਜਾਏ ਲੋਕ ਤੇ ਪਰਲੋਕ ਵਿੱਚ ਉਹਦੀ ਪੱਤ ਢੱਕੀ ਜਾਂਦੀ ਏ, ਉਹਨੂੰ ਕੋਈ ਬੇਪਤਾ ਨਹੀਂ ਕਰ ਸਕਦਾ। ਤੇ ਦੋਨੋਂ ਗੱਲਾਂ ਇਸ ਸ਼ਬਦ ਵਿੱਚ ਹਜ਼ੂਰ ਨੇ ਕਹੀਆਂ। ਮਾਂ ਨੇ ਪੁੱਤਰ ਨੂੰ ਲੋਰੀ ਦੇਣੀ ਤੇ ਸ਼ਬਦ ਕਹਿਣੇ ਕਿ ਪੂਤਾ ਮਾਤਾ ਕੀ ਆਸ਼ੀਸ, ਤੇ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਸੋਚ ਅੰਮ੍ਰਿਤਸਰ ਸਾਹਿਬ ਤੋਂ, ਉਹਨਾਂ ਨੇ ਜਿਹੜਾ ਜੀਵਨ ਲਿਖਿਆ, ਮੈਂ ਕਹਿੰਦਾ ਉਸ ਬਜ਼ੁਰਗ ਦੀ ਕਲਮ ਨੇ ਇੰਨਾ ਬੈਰਾਗ ਭਰਿਆ ਇਸ ਜੀਵਨ ਵਿੱਚ। ਦੇਖੋ ਇਕਾਗਰਤਾ ਨਾਲ ਆਪ ਸਰਵਣ ਕਰਿਓ, ਇੰਜ ਪ੍ਰਤੀਤ ਹੁੰਦਾ ਜਿਵੇਂ ਭਾਈ ਸਾਹਿਬ ਦੇ ਘਰ ਅੰਦਰ ਆਪਾਂ ਚਲੇ ਗਏ। ਕਹਿਣ ਲੱਗੇ ਮਾਂ ਨੇ ਲੋਰੀ ਦਿੱਤੀ ਤੇ ਉਹ ਸ਼ਬਦ ਸਨ। ਕਹਿਣ ਲੱਗੀ ਬੇਟਾ ਕਦੀ ਅੱਖ ਝਮਕਣ ਜਿਤਨਾ ਸਮਾਂ ਤੈਨੂੰ ਸਾਈ ਭੁੱਲੇ ਨਾ, ਤੇ ਇਸ ਜੇ ਨਾਮ ਨਾ ਭੁੱਲੇ ਆਪਣਾ ਤੇ ਭਲਾ ਹੋਣਾ ਹੀ ਏ, ਜਾ ਚੁੱਕੇ ਪਿੱਤਰਾਂ ਦਾ ਵੀ ਭਲਾ ਹੁੰਦਾ। ਸ਼ਬਦ ਆਪਾਂ ਪੜ੍ਹਨੇ ਆ, ਜੇ ਸਿਮਰਤ ਸਭ ਕਿਲ ਵਿਖ ਨਾ ਸਹਿ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਗੀ ਜਾਪੋ ਜਾ ਕਾ ਅੰਤ ਨਾ ਪਾਰੋ, ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਅਗਲਾ ਜਿਹੜੀ ਤੁਕ ਹੈ, ਹਰ ਮਾਂ ਜਿਨੇ ਪੁੱਤਰ ਤਾਰੂ ਸਿੰਘ ਵਰਗਾ ਬਣਾਉਣਾ ਉਹ ਇਹ ਗੱਲ ਕਦੀ ਭੁੱਲੇ ਨਾ, ਕਹਿ ਬੇਟਾ ਤੂੰ ਆਪਣੇ ਮਿੱਤਰ ਵੀ ਬਣਾਈ, ਤੂੰ ਪੋਸ਼ਾਕ ਵੀ ਪਾਈ, ਤੂੰ ਖੁਰਾਕ ਵੀ ਸੋਹਣੀ ਖਾਈ, ਪਰ ਤਿੰਨ ਗੱਲਾਂ ਚੇਤੇ ਰੱਖੀ, ਸਤਿਗੁਰ ਤੁਮਕੋ ਹੋਏ ਦਿਆਲਾ, ਮੇਰੇ ਬੇਟਾ ਤੇਰੇ ਤੇ ਸਤਿਗੁਰੂ ਇੰਨਾ ਕੁ ਦਿਆਲੂ ਹੋਵੇ, ਤੇਰੀ ਮਿੱਤਰਤਾ ਬਣੇ ਸੰਸਾਰ ਵਿੱਚ ਪਰ ਕਿੰਨਾ ਨਾਲ, ਕਿ ਸੰਤ ਸੰਗ ਤੇਰੀ ਪ੍ਰੀਤ ਤੇਰਾ ਪਿਆਰ ਬਣੇ ਤੇ ਕਰਨੀ ਵਾਲੇ ਜਪਣ ਵਾਲਿਆਂ ਦੇ ਨਾਲ। ਦੇਖੋ ਮਿੱਤਰਤਾ ਬਹੁਤ ਵੱਡੀ ਜ਼ਿੰਦਗੀ ਵਿੱਚ ਰੋਲ ਅਦਾ ਕਰਦੀ। ਮਾੜੇ ਬੰਦੇ ਦੀ ਮਿੱਤਰਤਾ ਮਿਲ ਜਾਏ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ, ਖਾਸ ਕਰਕੇ ਜਿਹੜੇ ਨਾਮ ਅਭਿਆਸੀ ਨੇ ਜਿਨ੍ਹਾਂ ਨੇ ਇਹ ਧਈਆ ਕੀਤਾ ਵੀ ਸਿਮਰਨ ਕਰ ਸਾਈਂ ਦੇ ਚਰਨਾਂ ਵਿੱਚ ਪਹੁੰਚਣਾ। ਗੁਰਮੁਖੋ ਦੇਖੋ ਤਨ ਨੂੰ ਖੁਰਾਕ ਚੰਗੀ ਦਈਏ, ਇੱਕ ਸ਼ਬਦ ਅਸੀਂ ਕਹਿੰਦੇ ਹਾਂ ਸ਼ੁੱਧ ਆਹਾਰ ਚਾਹੀਦਾ। ਕਦੀ ਡਾਕਟਰ ਸਾਹਿਬਾਨ ਵੈਦਾਂ ਨੂੰ ਮਿਲੋ, ਉਹ ਕਹਿੰਦੇ ਨੇ ਆਹਾਰ ਸ਼ੁੱਧ ਚਾਹੀਦਾ। ਕਿਉਂ ਜੀ? ਕਹਿਣ ਲੱਗੇ ਜੇ ਆਹਾਰ ਮਾੜਾ ਮਿਲੇ ਤਾਂ ਤਨ ਰੋਗੀ ਹੋ ਜਾਂਦਾ ਹੈ। ਗੁਰਮੁਖੋ ਅਸੀਂ ਤਨ ਦੇ ਆਹਾਰ ਦਾ ਤਾਂ ਯਤਨ ਕਰਨੇ ਆ ਕਿ ਸ਼ੁੱਧ ਮਿਲੇ, ਪਰ ਕਦੀ ਇਹ ਸੋਚਿਆ ਵੀ ਕੇਵਲ ਜੀਵ ਆਹਾਰ ਨਹੀਂ ਖਾਂਦੀ, ਸਾਡੀਆਂ ਅੱਖਾਂ ਵੀ ਆਹਾਰ ਮੰਗਦੀਆਂ ਨੇ, ਸਾਡੇ ਕੰਨ ਵੀ ਆਹਾਰ ਮੰਗਦੇ ਨੇ, ਸਾਡੀ ਨਾਸਕਾ ਵੀ ਆਹਾਰ ਮੰਗਦੀ ਏ। ਜੇ ਸ਼ੁੱਧ ਭੋਜਨ ਮਿਲੇ ਤੇ ਸਰੀਰ ਨੂੰ ਤਾਕਤ ਮਿਲਦੀ ਏ, ਜੇ ਕਿਤੇ ਚੰਗਾ ਆਹਾਰ ਇੰਦਰੀਆਂ ਰਾਹੀਂ ਮਨ ਨੂੰ ਮਿਲ ਜਾਏ ਤੇ ਸੱਚ ਜਾਣੂ ਅੰਦਰ ਆਤਮਾ ਬਲਵਾਨ ਹੁੰਦੀ, ਉਹ ਆਰੋਗ ਹੁੰਦੀ। ਜੇ ਅੱਖਾਂ ਗੁਰੂ ਦਾ ਦੀਦਾਰ ਅੰਦਰ ਭੇਜਣਗੀਆਂ, ਗੁਰਮੁਖਾਂ ਦੇ ਦਰਸ਼ਨ ਭੇਜਣਗੀਆਂ, ਤੇ ਕੀ ਮਨ ਇਕਾਗਰਤਾ ਵਿੱਚ ਆਵੇਗਾ? ਨਹੀਂ। ਜਦੋਂ ਕੰਨ ਗੁਰੂ ਕਾ ਸ਼ਬਦ ਆਹਾਰ ਬਣ ਜਾਣਗੇ ਤੇ ਕੀ ਮਨ ਨੂੰ ਰਸ ਆਵੇਗਾ? ਨਹੀਂ। ਜਦੋਂ ਰਸਨਾ ਦਾ ਆਹਾਰ ਨਾਮ ਬਣ ਜਾਏਗਾ ਤੇ ਅੰਦਰ ਨੂੰ ਟਿਕਾ ਮਿਲੇਗਾ। ਮਾਂ ਨੇ ਪਹਿਲਾ ਸ਼ਬਦ ਕਿਹਾ, ਪੁੱਤਰ ਹੈ ਮੇਰੇ ਬੇਟੇ, ਦੇਖ ਮੈਂ ਆਪਣੀ ਕੁੱਖ ਤੋਂ ਜਨਮ ਦਿੱਤਾ ਤੈਨੂੰ, ਬਸ ਇੱਕੋ ਗੱਲ ਕਹਿੰਦੀ ਆ, ਸਾਰੀ ਜ਼ਿੰਦਗੀ ਕਰਨੀ ਵਾਲਿਆਂ ਦੀ ਸੰਗਤ ਕਰੀ ਤੇ ਉਹਨਾਂ ਦੀ ਸੇਵਾ ਕਰੀ। ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਸਾਕਤ ਬੰਦੇ ਕੋਲ ਬਹਿਣ ਨਾਲ ਕੀ ਹੋ ਜਾਂਦਾ, ਗੁਰਮੁਖੋ ਕਿਉਂ ਨਹੀਂ ਹੁੰਦਾ? ਇਹਨੂੰ ਨਫ਼ਰਤ ਨਾ ਸਮਝਿਓ, ਜੇ ਕਹੀਏ ਵੀ ਕੁਝ ਹੁੰਦਾ ਨਹੀਂ ਤੇ ਕਬੀਰ ਜੀ ਨੂੰ ਇਹ ਸ਼ਬਦ ਕਿਉਂ ਕਹਿਣੇ ਪੈ ਗਏ? ਕਹਿਣ ਲੱਗੇ ਉਹ ਬੰਦਿਆ ਇੱਕ ਗੱਲ ਚੇਤੇ ਰੱਖੀ ਕਿ ਕਬੀਰ ਚਾਵਲਕਾਰ ਨੇ ਤੋਕੋ ਮੋਲੀ ਲਾਏ, ਸੰਗ ਕੁਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਏ। ਜੇ ਕੋਲ ਬਹਿਣ ਨਾਲ ਅਸਰ ਨਹੀਂ ਤੇ ਬਾਬੇ ਕਬੀਰ ਵਰਗਾ ਕਰਨੀ ਵਾਲਾ ਮਹਾਂਪੁਰਸ਼ ਕਹਿੰਦਾ ਕਿ ਚੇਤੇ ਰੱਖੀ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਾਂ ਜਾਈਐ ਭਾਗ, ਬਾਸਣ ਕਾਰੋ ਪਰਸੀਐ ਤਉ ਕਛ ਲਾਗੈ, ਦਾਗ ਜੇ ਕਾਲਾ ਭਾਂਡਾ ਦਾਗ ਛੱਡ ਜਾਂਦਾ। ਚੇਤੇ ਰੱਖੋ ਭੈੜੇ ਬੰਦੇ ਦੇ ਬੋਲ ਤਾਂ ਕਈ ਦਿਨ ਅੰਦਰ ਗੂੰਜਦੇ ਰਹਿੰਦੇ। ਮਾਂ ਨੇ ਅਸੀਸ ਦਿੱਤੀ ਪੁੱਤਰ ਕਿ ਸਤਿਗੁਰ ਤੁਮਕੋ ਹੋਏ ਦਿਆਲਾ, ਤੇ ਜਿੱਦਣ ਗੁਰੂ ਦਿਆਲੂ ਹੋਵੇ ਪਹਿਲੀ ਨਿਸ਼ਾਨੀ ਹੋਵੇ ਕਿ ਜਪਣ ਵਾਲਿਆਂ ਨਾਲ ਸਾਂਝ ਬਣ ਜਾਂਦੀ, ਸੰਤ ਸੰਗ ਤੇਰੀ ਪੀਰੀਤ। ਤੇ ਅਗਲੀ ਤੁਕ ਵਿੱਚ ਕਹਿਣ ਲੱਗੀ ਬੇਟਾ ਕਾਪੜ ਪੱਤ ਪਰਮੇਸ਼ਰ ਰਾਖੀ, ਤੇਰੀ ਪੁਸ਼ਾਕ ਹੋਵੇ ਪੱਤ ਦੀ, ਤੇਰੀ ਪੁਸ਼ਾਕ ਹੋਵੇ ਨਾਮ ਦੀ, ਭੋਜਨ ਕੀਰਤਨ ਨੀਤ ਤੇ ਤੇਰੀ ਪੁਸ਼ਾਕ ਤੋਂ ਬਾਅਦ ਖੁਰਾਕ ਹੋ ਜਾਏ ਕੀਰਤਨ ਦੀ। ਪੁਸ਼ਾਕ ਤੇਰੀ ਪੱਤ ਦੀ ਹੋਵੇ, ਖੁਰਾਕ ਤੇਰੀ ਕੀਰਤਨ ਦੀ ਹੋਵੇ, ਭੋਜਨ ਕੀਰਤਨ ਨੀਤ। ਫਿਰ ਕਹਿਣ ਲੱਗੇ ਅਗਲੀ ਗੱਲ ਹੋਰ, ਮੇਰਾ ਦਾਤਾ ਮੇਰ ਕਰੇ ਕਿ ਅੰਮ੍ਰਿਤ ਪੀਵੋ, ਬੇਟੇ ਅੰਮ੍ਰਿਤ ਦੀ ਦਾਤ ਲੈ, ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਆਨੰਦਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ, ਤੇ ਬੇਟੇ ਔਗਣ ਕੱਠੇ ਨਾ ਕਰੀ, ਭਵਰ ਤੁਮਹਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ। ਤੇ ਇਸ ਤਰ੍ਹਾਂ ਮਨ ਗੁਰੂ ਸ਼ਬਦ ਵੀ ਜੋੜਦੇ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤ੍ਰਿਕ ਮੌਲਾ ਤੋਂ ਜਿਉਂਦਿਓ। ਇੱਕ ਸ਼ਬਦ ਮਾਈ ਰੋਜ਼ ਸੁਣਾਉਂਦੀ ਸੀ, ਤੇ ਮੈਂ ਸੋਚਣਾ ਸ਼ਾਇਦ ਮਾਂ ਨੂੰ ਪਤਾ ਸੀ ਕਿ ਜਿਉ ਜੀ ਹਨੇਰੀ ਝੁਲਦੀ ਪਈ ਏ, ਮੇਰੇ ਪੁੱਤਰ ਨਾਲ ਇਹ ਕੁਝ ਹੋ ਜਾਣੇ। ਉਹ ਸ਼ਬਦ ਸੀ ਕਿ ਸਾਚ ਪਦਾਰਥ ਗੁਰਮੁਖ ਲਹੋ, ਬੇਟਾ ਪ੍ਰਭ ਕਾ ਭਾਣਾ ਸਤ ਕਰ ਸਹੋ। ਦੇਖੋ ਇਹ ਵੀ ਸ਼ਬਦ ਅਸੀਸ ਦੇ, ਤੇ ਜਦੋਂ ਕੀਰਤਨੀਏ ਸ਼ਬਦ ਪੜ੍ਹਨ, ਮੈਂ ਕਹਿੰਦਾ ਇਹ ਪੜ੍ਹਿਆ ਕਰੋ। ਕਈ ਵਾਰੀ ਅਸੀਂ ਭਾਣਾ ਸ਼ਬਦ ਵੇਖ ਕੇ ਕਹਿੰਦੇ ਹਾਂ ਵੀ ਪਤਾ ਨਹੀਂ ਇਹਦੇ ਅਰਥ ਕੀ ਬਣਨਗੇ। ਦੇਖੋ ਇਹ ਸ਼ਬਦ ਦੇ ਅਰਥ। ਕਹਿਣ ਲੱਗੇ ਬੇਟਾ ਜੇ ਜ਼ਿੰਦਗੀ ਵਿੱਚ ਕੁਝ ਇਕੱਤਰ ਕਰਨੀ ਤੇ ਸੱਚ ਨਾਮ ਦੀ ਪੂੰਜੀ ਇਕੱਤਰ ਕਰੀ, ਸਾਚ ਪਦਾਰਥ ਗੁਰਮੁਖ ਲਓ, ਪ੍ਰਭ ਕਾ ਭਾਣਾ ਸਮਾਂ ਆ ਬਣੇ ਤੇ ਰੱਬ ਦੇ ਭਾਣੇ ਤੇ ਉਜਰ ਨਾ ਕਰੀ, ਉਹਨੂੰ ਸਤ ਕਰਕੇ ਮੰਨੀ, ਪ੍ਰਭ ਕਾ ਭਾਣਾ ਸਤ ਕਰ ਸਹੋ। ਫਿਰ ਅੱਗੇ ਤਿੰਨ ਬਚਨ ਕਹਿ, ਬੇਟਾ ਜੀਵਤ 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 ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ, ਹਰ 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 ਰਸਨਾ ਕਹੋ। ਇਹ ਰਹਾਉ ਦੀ ਤੋਕੇ ਤਿੰਨ ਵਾਰੀ ਸ਼ਬਦ ਕਹਿ ਕਿ ਬੇਟਾ ਤੂੰ ਆਤਮਕ ਤੌਰ ਤੇ ਮਾਨਸਿਕ ਤੌਰ ਤੇ ਕਰਮਾਂ ਕਰਕੇ ਜਿੰਦਾ ਰਹੇ, ਜੀਵਤ 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 ਰਹੋ, ਰਾਮ ਰਸਾਇਣ ਉਹ ਨਿਤ ਉੱਠ ਪੀਵੋ, ਹਰ 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 ਰਸਨਾ ਕਹੋ। ਕਹਿੰਦੇ ਨੇ ਮਾਂ ਦੀ ਦਿੱਤੀ ਕੋਈ ਲੋਰੀ, ਹੁਣ ਪੜ੍ਹੀ ਕੋਈ ਬਾਣੀ, ਦੋਨਾਂ ਭੈਣ ਭਰਾਵਾਂ ਤੇ ਇੰਨਾ ਕੁ ਅਸਰ ਕਰ ਗਈ। ਜਦੋਂ ਭਾਈ ਤਾਰੂ ਸਿੰਘ ਦੀ 25 ਸਾਲ ਦੇ ਹੋਏ ਨੇ ਤੇ ਗੁਰਮੁਖੋ ਉਸ ਵੇਲੇ ਸਿੱਖਾਂ ਉੱਤੇ ਜ਼ੁਲਮ ਦਾ ਝੱਖੜ ਝੁਲਿਆ ਪਿਆ ਸੀ। ਇੱਕ ਵਿਦਵਾਨ ਕਹਿੰਦਾ ਹੈ ਜੇ ਸਿੱਖਾਂ ਕੋਲ ਰਹਿ ਗਈ ਸੀ, ਦੇਖੋ ਸਾਨੂੰ ਤਾਂ ਰੱਬ ਨੇ ਇੰਨੇ ਸੁੱਖ ਦਿੱਤੇ ਨੇ। ਮੈਂ ਉਸ ਗੁਰਮੁਖ ਦਾ ਜਦੋਂ ਅੱਜ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਜੀਵਨ ਪੜ੍ਹਿਆ ਤੇ ਮਨ ਨੇ ਕਿਹਾ ਮਨਾ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਹੈ। ਉਹ ਕਹਿੰਦਾ ਉਸ ਵੇਲੇ ਸਿੱਖਾਂ ਕੋਲ ਕੇਵਲ ਛੱਤ ਰਹਿ ਗਈ ਸੀ, ਛੱਤ ਤੋਂ ਬਿਨਾਂ ਕੁਝ ਨਹੀਂ ਸੀ। ਉਹ ਛੱਤ ਕਿਹੜੀ? ਕਹਿਣ ਲੱਗੇ ਨੀਲਾ ਅਸਮਾਨ। ਘਰ ਕੋਈ ਨਹੀਂ ਸੀ, ਘਾਟ ਕੋਈ ਨਹੀਂ ਸੀ, ਕੁਝ ਨਹੀਂ ਸੀ ਕੋਲ, ਤੇ ਇੱਕ ਚੀਜ਼ ਕੋਲ ਸੀ ਜਿਹੜੀ ਮਰਨ ਤੱਕ ਨਾਲ ਨਿਭਦੀ ਸੀ। ਕਹਿਣ ਲੱਗੇ ਛੱਤ ਸੀ, ਖੁੱਲੀ ਛੱਤ ਥੱਲੇ ਰਹਿੰਦੇ ਸਨ। ਉਹ ਕਹਿਣ ਲੱਗੇ ਸਭ ਕੁਝ ਚਲਾ ਗਿਆ, ਘੋੜੇ ਚਲੇ ਗਏ, ਪੈਰਾਂ ਨੂੰ ਘੋੜੇ ਬਣਾ ਕੇ ਇਹਨਾਂ ਤੋਂ ਕੰਮ ਲੈ ਲਿਆ। ਉਹ ਕਹਿੰਦੇ ਨੇ ਪੁੱਤਰ ਕਿਤੇ ਚਲੇ ਗਏ, ਮਾਂ ਕਿਤੇ ਚਲੀ ਗਈ, ਸਾਖ ਸੋਧਰੇ ਕਿਤੇ ਚਲੇ ਗਏ, ਕੋਈ ਜੀ ਜੀ ਨਾਲ ਮਿਲਿਆ ਨਹੀਂ। ਜੇ ਸਿੱਖਾਂ ਕੋਲ ਰਹਿ ਗਿਆ ਤੇ ਕੇਵਲ ਸੀ ਉਹ ਸਿਦਕ, ਤੇ ਸਿਦਕ ਸੀ ਆਪਣੇ ਗੁਰੂ ਦੇ ਸ਼ਬਦ ਦਾ, ਸਿਦਕ ਸੀ ਆਪਣੇ ਗੁਰੂ ਕੀ ਬਾਣੀ ਦਾ। ਉੱਥੇ ਵਿਦਵਾਨ ਨੇ ਚਾਰ ਗੱਲਾਂ ਕਹੀਆਂ ਨੇ। ਸੋਚ ਸਾਹਿਬ ਲਿਖਦੇ ਨੇ ਕਿ ਰਾਤ ਨੂੰ ਨੰਗੇ ਪੈਰ ਤੁਰਦੇ ਸਨ, ਹਨੇਰੇ ਵਿੱਚ ਕੰਡੇ ਚੁਭਦੇ ਸਨ, ਪਰ ਸਿਦਕ ਕੰਡਿਆਂ ਦੀ ਪੀੜ ਨਹੀਂ ਸੀ ਹੋਣ ਦਿੰਦਾ। ਸਿਦਕ ਕੀ ਏ? ਸਿਰ ਤੇ ਛੱਤ ਸੀ, ਘੋੜੇ ਹੈ ਨਹੀਂ। ਕਹਿਣ ਲੱਗੇ ਤੁਰਦੇ ਨੇ ਕੰਡੇ ਤੇ ਰੋਡ ਚੁਭਦੇ ਨੇ, ਤੇ ਸਿਦਕ ਜੁੱਤੀ ਬਣ ਕੇ ਪੀੜ ਨਹੀਂ ਸੀ ਹੋਣ ਦਿੰਦਾ। ਸਿਆਲ ਦੀ ਰਾਤ ਆਉਂਦੀ ਸੀ, ਪੈਰ ਜੰਮਦੇ ਸਨ, ਪਰ ਸਿਦਕ ਉਹਨਾਂ ਪੈਰਾਂ ਨੂੰ ਨਿੱਘ ਦੇ ਕੇ ਠੰਡ ਨਹੀਂ ਸੀ ਲੱਗਣ ਦਿੰਦਾ। ਕਈ ਦਿਨਾਂ ਦੇ ਭੁੱਖੇ ਸਨ, ਪੇਟ ਵਿੱਚ ਕੜੱਲਾਂ ਪੈਂਦੀਆਂ ਸਨ, ਤੇ ਸਿਦਕ ਜਦੋਂ ਬਾਣੀ ਦਾ ਰੱਖਦੇ ਸਨ ਤੇ ਸਿਦਕ ਉਹਨਾਂ ਨੂੰ ਭੁੱਖ ਨਹੀਂ ਸੀ ਲੱਗਣ ਦਿੰਦਾ। ਨੀਂਦ ਆਉਂਦੀ ਸੀ, ਦਰਖਤਾਂ ਦੇ ਪੱਤਿਆਂ ਨੂੰ ਟਾਹਣਿਆਂ ਤੇ ਬਹਿੰਦੇ ਸਨ, ਪਰ ਜਦੋਂ ਕਿਤੇ ਸਾਰੀ ਸਾਰੀ ਰਾਤ ਜਾਗਣਾ ਤੇ ਸਿਦਕ ਐਸਾ ਸੀ ਜਿਹੜਾ ਨੀਂਦ ਦਾ ਦੁੱਖ ਵੀ ਨਹੀਂ ਸੀ ਵਿਆਪਣ ਦਿੰਦਾ। ਭੁੱਖ ਆਉਣੀ, ਸਿਦਕ ਨੇ ਅੰਦਰ ਨੂੰ ਸੁੱਖ ਦੇਣਾ। ਉਹ ਕਿਹੜਾ ਸਿਦਕ ਸੀ? ਉਹ ਸੀ ਸਿੱਖਾਂ ਕੋਲ ਸ਼ਬਦ ਦਾ ਸਿਦਕ। ਅੱਜ ਭਾਈ ਤਾਰੂ ਸਿੰਘ ਘਰ ਆਏ ਨੇ ਤੇ ਪੂਲੇ ਪਿੰਡ ਵਿੱਚ ਕੀ ਮੁਸਲਮਾਨ ਕੀ ਹਿੰਦੂ, ਕਹਿੰਦੇ ਸਾਰੇ ਦਾ ਸਾਰਾ ਪਿੰਡ ਭਾਈ ਤਾਰੂ ਸਿੰਘ ਜੀ ਦਾ ਅਦਬ ਕਰਦਾ ਸੀ। ਮੈਂ ਅਰਜ ਕੀਤੀ ਚੌਧਰੀ ਨਹੀਂ, ਸਰਦਾਰ ਨਹੀਂ, ਨਵਾਬ ਨਹੀਂ, ਨੰਬਰਦਾਰ ਨਹੀਂ, ਆਮ ਕਿਰਤੀ ਸਿੱਖ ਏ ਤੇ ਮਾਂ ਦੀ ਗੁਰਮਤ ਦੀ ਲੋਰੀ ਵਿੱਚੋਂ ਪੈਦਾ ਹੋਇਆ ਇਹਦਾ ਜੀਵਨ ਹੈ। ਭਾਈ ਤਾਰੂ ਸਿੰਘ ਅੱਜ ਸ਼ਾਮ ਨੂੰ ਆਏ ਨੇ। ਕਹਿੰਦੇ ਤਿੰਨਾਂ ਦਾ ਇੱਕ ਨੇਮ ਸੀ, ਮਾਂ ਦਾ, ਧੀ ਦਾ ਤੇ ਪੁੱਤਰ ਦਾ। ਸਵੇਰੇ ਅੰਮ੍ਰਿਤ ਵੇਲੇ ਮਾਈ ਨੇ ਉੱਠਣਾ ਤੇ ਭਾਈ ਤਾਰੂ ਸਿੰਘ ਤੇ ਦੀ ਭੈਣ ਨੂੰ ਉਠਾ, ਦੋਨਾਂ ਪੁੱਤਰ ਤੇ ਧੀ ਨੂੰ ਸਾਹਮਣੇ ਬਿਠਾ, ਤਿੰਨਾਂ ਨੇ ਨਿਤਨੇਮ ਕਰਨਾ। ਰੋਜ਼ਾਨਾ ਘਰ ਵਿੱਚ ਦੇਗ ਬਣਾ ਕੇ ਗੁਰੂ ਚਰਨਾਂ ਵਿੱਚ ਮਾਈ ਅਰਦਾਸ ਕਰਦੀ ਹੁੰਦੀ ਸੀ। ਸ਼ਾਮ ਪੈਣੀ ਪੁੱਤਰ ਨੇ ਸਾਰਾ ਦਿਨ ਖੇਤਾਂ ਵਿੱਚ ਹਲ ਵਾਹਣਾ ਤੇ ਸ਼ਾਮ ਨੂੰ ਸੋਦਰ ਦਾ ਪਾਠ ਤਿੰਨਾਂ ਨੇ ਇਕੱਠਿਆਂ ਕਰਨਾ, ਭੋਜਨ ਛੱਕ ਕੇ ਸੋਹਿਲਾ ਸਾਹਿਬ ਪੜ੍ਹ ਕੇ ਤਿੰਨਾਂ ਨੇ ਸੌਂ ਜਾਣਾ। ਅੱਜ ਭਾਈ ਤਾਰੂ ਸਿੰਘ ਆਇਆ, ਪਤਾ ਲੱਗਾ ਵੀ ਸਿੱਖਾਂ ਨੂੰ ਰੋਟੀ ਨਹੀਂ ਮਿਲਦੀ ਪਈ। ਆ ਕੇ ਮਾਂ ਨੂੰ ਕਹਿੰਦਾ, ਮਾਂ ਕਿ ਅੱਜ ਆਨੰਦਪੁਰ ਵਾਲਾ ਪਰਤ ਕੇ ਫਿਰ ਸਮਾਂ ਆ ਗਏ। ਦੇਖੋ ਉਸ ਗੁਰਮੁਖ ਦੇ ਜੀਵਨ ਨੂੰ ਅੱਖੋਂ ਪਰੋਖੇ ਨਾ ਕਰੀਏ। ਕਹਿਣ ਲੱਗੇ, ਮਾਂ ਅੱਜ ਫਿਰ ਆਨੰਦਪੁਰ ਵਾਲਾ ਸਮਾਂ ਆ ਗਿਆ ਹੈ, ਬੇਟਾ ਕਿਹੜਾ? ਕਹਿਣ ਲੱਗੇ, ਮਾਂ ਸਿੱਖ ਜੰਗਲਾਂ ਵਿੱਚ ਨੇ, ਖਾਣ ਨੂੰ ਰੋਟੀ ਕੋਈ ਨਹੀਂ। ਕਹਿਣ ਲੱਗਾ, ਮਾਂ ਸਰਦੀ ਆਉਂਦੀ ਹੈ, ਤਨ ਨੂੰ ਪਾਉਣ ਨੂੰ ਕੱਪੜਾ ਕੋਈ ਨਹੀਂ, ਪੈਰਾਂ ਵਿੱਚ ਪਾਉਣ ਲਈ ਜੁੱਤੀ ਕੋਈ ਨਹੀਂ। ਤੇ ਦੇਖਿਆ, ਬੇਟਾ ਤੂੰ ਕੀ ਸੋਚਿਆ? ਕਹਿੰਦਾ, ਮਾਂ ਇੱਕ ਕੰਮ ਕਰੀਏ, ਜਿਤਨਾ ਕੁਝ ਆਪਣੇ ਘਰ ਹੈ ਨਾ ਚੰਗੇਰ ਵਿੱਚ ਪਾ ਕੇ ਮੈਨੂੰ ਦੇ ਦਿਆ ਕਰ, ਆਪ ਰੋਟੀ ਦੀ ਥਾਂ ਤੇ ਚਣੇ ਚੱਬ ਲਈਏ, ਭੁੱਖੇ ਰਹਿ ਜਾਈਏ। ਪਰ ਉਹ ਕਾਹਦੇ ਲਈ ਲੜਦੇ ਪਏ ਨੇ? ਦੇਖੋ ਸ਼ਬਦ ਕੈਸੇ ਸਨ। ਜੇ ਕਿਤੇ ਪਿਛਲੇ ਸਮੇਂ ਹਰ ਸਿੱਖ ਦੀ ਸੋਚ ਤਾਰੂ ਸਿੰਘ ਦੀ ਸੋਚ ਹੁੰਦੀ ਤੇ ਸ਼ਹਿਰ ਦੇ ਦਿਨ ਕਦੀ ਵੇਖਣੇ ਨਾ ਪੈਂਦੇ। ਕਿਆ ਮਾਂ, ਉਹ ਕਾਹਦੇ ਲਈ ਲੜਦੇ ਪਏ ਨੇ? ਉਹ ਸਵਾਰਥ ਲਈ ਨਹੀਂ ਲੜਦੇ ਪਏ, ਉਹ ਕੇਵਲ ਝੂਠੀ ਸ਼ੋਹਰਤ ਲਈ ਨਹੀਂ ਲੜਦੇ ਪਏ, ਇੱਕ ਮਿਸ਼ਨ ਲੈ ਕੇ ਤੁਰੇ ਨੇ ਕਿ ਪਾਪ ਜੀ ਜੰਗ ਦਾ ਖਾਤਮਾ ਕਰਨਾ। ਤੇ ਕਹਿੰਦੇ ਨੇ, ਉਸ ਦਿਨ ਮਾਂ ਨੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਮੇਰੇ ਲਾਲ ਜੀ ਅੱਜ ਮੈਨੂੰ ਇੰਜ ਲੱਗਦਾ ਮੇਰੀ ਮਿਹਨਤ ਸਫਲ ਹੁੰਦੀ ਪਈ। ਕਹਿਣ ਲੱਗੀ, ਮੈਂ ਚੱਕੀ ਪੀ ਕੇ ਰੋਟੀ ਤਿਆਰ ਕਰਾਂਗੀ, ਤੂੰ ਟੋਕਰੇ ਤੇ ਚੁੱਕ ਕੇ ਆਪਣੀ ਭੈਣ ਨਾਲ ਰਾਤ ਨੂੰ ਜੰਗਲ ਵਿੱਚ ਜਾ ਕੇ ਗੁਰੂ ਕੇ ਸਿੱਖਾਂ ਨੂੰ ਲੰਗਰ ਛਕਾ ਕੇ ਆਉਣਾ। ਕਹਿੰਦੇ ਨੇ ਕਿ ਪਹਿਲੇ ਦਿਨ ਧੀ ਨੇ ਆਟਾ ਗੁੰਨਿਆ, ਮਾਂ ਨੇ ਚੁੱਲ੍ਹਾ ਬਾਲਿਆ, ਭਾਈ ਤਾਰੂ ਸਿੰਘ ਨੇ ਲੱਕੜਾਂ ਪਾੜੀਆਂ। ਪਹਿਲੇ ਦਿਨ ਤਵਾ ਸੀ, ਕੁਝ ਕੁ ਪ੍ਰਸ਼ਾਦੇ ਅੱਜ ਤਿਆਰ ਹੋਏ ਤੇ ਕੁਝ ਕੁ ਦਾਲਾਂ ਬਣਾ ਕੇ ਜਦੋਂ ਚੰਗੇਰ ਛਿੱਕੂ ਵਿੱਚ ਰੱਖ ਕੇ ਥੋੜਾ ਜਿਹਾ ਲੰਗਰ ਪਾ ਕੇ ਬਰਤਨ ਵਿੱਚ ਦਾਲਾਂ ਤੁਰੇ ਦੋਨੋਂ ਭੈਣ ਭਰਾ ਤੇ ਮਾਂ ਨੇ ਕਿਹਾ ਕਿ ਸ਼ਬਦ ਦੀ ਟੇਕ ਨਾ ਛੱਡਿਓ, ਸ਼ਬਦ ਸਿੱਖ ਦਾ ਕਵਚ ਬਣ ਜਾਂਦਾ ਹੈ। ਦੇਖੋ ਕਵਚ ਦੇ ਅਰਥ ਆਪ ਸਮਝਦੇ ਹੋ ਕਿ ਸ਼ਬਦ ਸਿੱਖ ਦੀ ਢਾਲ ਬਣ ਜਾਂਦਾ ਹੈ, ਗੁਰਬਾਣੀ ਸਿੱਖ ਦਾ ਸੰਜੋਅ ਬਣ ਜਾਂਦਾ ਹੈ। ਤੁਸੀਂ ਬੇਟਾ ਸ਼ਬਦ ਨਾ ਸੁਣ ਛੱਡਿਓ, ਕਿਹੋ ਜਿਹਾ ਮਾਂ ਦਾ ਹਿਰਦਾ ਹੋਵੇਗਾ ਕਿ ਜਵਾਨ ਪੁੱਤਰ ਤੇ ਧੀ ਨੂੰ ਰਾਤ ਨੂੰ ਜੰਗਲ ਵਿੱਚ ਤੋਰ ਦੀਏ ਕਿ ਭੁੱਖੇ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਕੇ ਆਓ। ਅੱਜ ਪਹਿਲੇ ਦਿਨ ਭੋਜਨ ਲੈ ਕੇ ਗਏ, ਸਿੰਘਾਂ ਨੂੰ ਜਾ ਕੇ ਮਿਲੇ ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ। ਕਦੀ ਬਾਣੀ ਪੜੋ, ਇਹ ਮਤ ਸਮਝਿਓ ਕਿ ਕੇਵਲ ਭਾਵਕਤਾ ਲਈ। ਬਾਬਾ ਜੀ ਤੇ ਬਾਣੀ ਵਿੱਚ ਕਹਿੰਦੇ ਨੇ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਤਿੰਨਾਂ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦਿਆਂ। ਭਾਈ ਸਾਹਿਬ ਨੂੰ ਪੁੱਛੋ, ਕਹਿਣ ਲੱਗੇ, ਖਾਉ ਬਲਿਹਾਰੀ ਤਿੰਨਾਂ ਗੁਰਸਿੱਖਾਂ, ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਣਦਾ ਵਾ ਕਿ ਗੁਰਮਤ ਬੋਲ ਬੋਲ ਦੇ ਮਿੱਠਾ। ਬਲਿਹਾਰੀ ਤਿੰਨਾਂ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਇੱਠਾ, ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਵਾਂ ਕਿ ਜਿਹੜੇ ਗੁਰੂ ਕੇ ਸਿੱਖ ਭਰਾਵਾਂ ਤੋਂ, ਭੈਣਾਂ ਤੋਂ, ਰਿਸ਼ਤੇਦਾਰਾਂ ਤੋਂ ਵੱਧ ਸਿੱਖਾਂ ਨੂੰ ਪਿਆਰ ਕਰਦੇ ਨੇ। ਭਾਈ ਤਾਰੂ ਸਿੰਘ ਨੇ ਰਾਤ ਦੇ ਹਨੇਰੇ ਵਿੱਚ ਲੰਗਰ ਛਕਾਇਆ, ਸਿੱਖਾਂ ਨੇ ਲੰਗਰ ਅੱਜ ਕਈ ਦਿਨਾਂ ਬਾਅਦ ਛਕਿਆ ਤੇ ਛਕਣ ਤੋਂ ਬਾਅਦ ਕਹਿੰਦੇ ਨੇ ਜਿਹੜਾ ਵਿੱਚ ਬਜ਼ੁਰਗ ਸੀ, ਚਾਦਰ ਉਹਦੀ ਥਾਂ ਥਾਂ ਤੋਂ ਪਾਤੀ ਸੀ, ਅੱਧਾ ਘਸਿਆ ਕਸ਼ਹਿਰਾ ਸੀ, ਤਨ ਉੱਤੇ ਚਾਦਰ ਲਪੇਟੀ, ਲੰਗਰ ਛੱਕ ਕੇ ਅਰਦਾਸ ਕੀਤੀ, ਹੇ ਗੁਰੂ ਕਲਗੀ ਵਾਲਿਆ, ਤਹਿਲ ਪਾਣੀ ਤੇਰੇ ਸਿੱਖਾਂ ਦੀ, ਅੰਨ ਪਾਣੀ ਦਾਤਾ ਤੇਰਾ ਦਿੱਤਾ, ਮੇਰ ਕਰੀ ਸਿੱਖੀ ਸਿੱਖ ਦੀ ਸਿੱਖੀ ਸਵਾਸਾਂ ਨਾਲ ਲਿਭ ਜਾਏ। ਦੇਖੋ ਸ਼ਬਦ ਕੈਸੇ ਸਨ, ਇਹ ਨਹੀਂ ਕਿਹਾ ਵੀ ਇਹਨੂੰ ਰੁਪਈਆ ਮਿਲੇ, ਦੌਲਤ ਮਿਲੇ, ਸ਼ਬਦ ਸਨ ਬਜ਼ੁਰਗ ਦੇ ਕਿ ਸਿੱਖ ਦੀ ਸਿੱਖੀ ਕਵਸੇ ਸਵਾਸਾਂ ਨਾਲ ਲਿਭ ਜਾਏ। ਭਾਈ ਤਾਰੂ ਸਿੰਘ ਅੱਜ ਘਰ ਆਇਆ ਜਦੋਂ ਅੰਮ੍ਰਿਤ ਵੇਲੇ, ਤੇ ਮਾਂ ਜਾ ਕੇ ਜਦੋਂ ਨਿਤਨੇਮ ਕਰਦੀ ਏ, ਇੰਨਾ ਖੁਸ਼ ਏ, ਕਹਿੰਦਾ, ਮਾਂ ਅੱਜ ਲੰਗਰ ਤਿਆਰ ਕਰਕੇ ਛਕਾਇਆ, ਅੰਦਰ ਨੂੰ ਸਕੂਨ ਮਿਲਿਆ, फिर एक दिन की नहीं रोज का नेम हो गया पिंड दियां लोकां नूं पता लगा सारे पिंड विच भाई साहब का अदब सी कहन लगे छोटा जिहा तवा अज फैल के लोह बन गया समझो ये करामात नहीं तवे ते रोटी पकदी सी अज पिंड इकट्ठा होण लगा भावना वाले आउंदे नहीं तवा लोह बन गया छोटा जिहा चूल्हा अज वड्डा सारा जिहड़ा चूल्हा बन गया छोटी जी बलटोई एक पतीला वड्डी देग बन गई अंदर घर भोरा पुटिया कुछ कहिंदे ने सारा दिन लंगर तैयार करके अंदर रखी जाना है ते रात पैनी है ते सिखां नूं टोकरा भर के सिर ते चोके रोटियां दा भैन ने दाल लैनी दोनों भैन ते भरावां ने लंगर छका के आउणा ये जदों सिख भावना वाले छकदे ने ते सिख दे घर लंगर पकन लग पिया पता नहीं रब ने की खेड बनाई है कि जिथे भावना वाले पैदा हुंदे ने उत्थे दुष्टां दा भी घाटा नहीं जकरिया खां अत दा दुखी है कि मैं सिखां नूं मारदियां मारदियां खप गया ये मरदे नहीं गुरमुखो फिर इत्थों एक गदार गया लाहौर जिहदा नाम सी खर भगत निरंजनिया ये कौन सी असल विच इहदा नाम सी महंत आकलदास कई दो नाम कहिंदे ने यह हर भगत निरंजनिया कौन है जदों तुसी जंडियाला गुरु का लंघदे हो ना भाई खंडाल एक बड़ी करनी वाले सिख होए ने उन्होंने गुरु अमरदास ते गुरु रामदास दे दर तो कृपा लई सी ते ये निरंजन निरंजन जपदे रहिंदे सन हजूर ने इस भाई खंडाल नूं मंजी सौंपी सी इस हंडालीए दा पुत्तर अगा होया वो अत दा कुकर्मी सी सब तो पहला भाई बाले वाली जन्म साखी अंदर उसे खंडालीए ने मिलावट की सी अगो इन्हां दा मंत सी आकलदास ते चेते रखो जदों लोकां नूं मिलदा सी डर दे मारे लोग हाथ जोड़दे सन दूर हुंदा सी ते तीन वारी इहदे ते थुकदे सन सी ये भगत पर इलाके दी झूठ सी शब्द वरते ने इहदे नक कुत्तियां दे सूंघण नालों भी वध तेज सन इहदे कन्न कुत्तियां दी आवाज सुन तो भी वध सूक्ष्म बरीक सन किते कोई भावना वाला मिलदा सी इक कुत्ते दी तरह सूंघ के उहदे घर तक फौज लैके आ जांदा सी हर भगत निरंजनिया ਉਹਨੂੰ ਪਤਾ ਲੱਗਾ ਕਿ ਪੂਲੇ ਪਿੰਡ ਦਾ ਤਾਰੂ ਸਿੰਘ ਹੈ ਵਾਹੀ ਕਰਦਾ 25-26 ਸਾਲ ਦਾ ਨੌਜਵਾਨ ਸਾਰਾ ਪਿੰਡ ਕੀ ਮੁਸਲਮਾਨ ਕੀ ਹਿੰਦੂ ਸਾਰੇ ਉਹਦਾ ਅਦਬ ਕਰਦੇ ਨੇ ਅੰਦਰ ਈਰਖਾ ਦੀ ਅੱਗ ਭਟਕੀ ਕਿ ਮੇਰੇ ਹੁੰਦਿਆਂ ਲੋਕ ਇੰਨਾ ਅਦਬ ਕਿਸੇ ਦਾ ਕਰਨ ਕਿਹਨੇ ਲਾਹੌਰ ਗਿਆ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਮਿਲਿਆ ਉੱਥੇ ਬੈਠੀਆਂ ਗੱਲ ਚੱਲੀ ਕਹਿੰਦਾ ਮੈਂ ਖੱਪ ਗਿਆ ਵਾਂ ਤੇ ਸਿੱਖ ਜਿਹੜੇ ਨੇ ਉਹ ਖਤਮ ਨਹੀਂ ਹੁੰਦੇ ਪਏ ਤੇ ਇਸ ਆਕਲਦਾਸ ਅਰ ਭਗਤ ਨਿਰੰਜਨੀਏ ਨੇ ਕਿਹਾ ਕਹਿਣ ਲੱਗਾ ਕਿ ਪੱਤ ਝੜ ਆਉਂਦੀ ਏ ਨਾ ਕਹਿੰਦਾ ਹਾਂ ਤੇ ਕਹਿੰਦਾ ਸੂਬੇਦਾਰ ਪੱਤ ਝੜ ਤੋਂ ਬਾਅਦ ਕੀ ਆਉਂਦਾ ਉਹ ਕਹਿਣ ਲੱਗਾ ਪੱਤ ਝੜ ਤੋਂ ਬਾਅਦ ਵਿੱਚ ਫਿਰ ਬਸੰਤ ਆਉਂਦੀ ਉਹ ਕਹਿੰਦਾ ਸੱਚ ਜਾਣੀ ਜਿਹੜੇ ਤੂੰ ਮਾਰਨਾ ਉਹ ਪੱਤ ਝੜ ਦੀ ਤਰ੍ਹਾਂ ਇੱਕ ਪੱਤਾ ਡਿੱਗਦਾ ਤੇ ਚਾਰ ਪੱਤੇ ਹੋਰ ਨਿਕਲ ਆਉਂਦੇ ਨੇ ਕਹਿਣ ਲੱਗਾ ਮੈਂ ਖੱਪ ਗਿਆ ਹਰ ਭਗਤ ਨਿਰੰਜਨੀਆਂ ਕਹਿੰਦਾ ਤੂੰ ਤਾਂ ਕੇਵਲ ਲੀਕਾਂ ਕੁੱਟੀ ਜਾਂਦਾ ਸੱਪ ਤਾਂ ਤੂੰ ਮਾਰਦਾ ਨੀ ਪਿਆ ਗਿਆਨੀ ਗਿਆਨ ਸਿੰਘ ਨੇ ਸ਼ਬਦ ਲਿਖੇ ਨੇ ਤਵਾਰੀ ਗੁਰੂ ਖਾਲਸਾ ਵਿੱਚ ਉਹ ਕਹਿੰਦਾ ਕਿਹੜੇ ਸੱਪ ਕਹਿਣ ਲੱਗਾ ਇਹੋ ਜਿਹੇ ਸੱਪ ਪਿੰਡਾਂ ਵਿੱਚ ਬੈਠੇ ਨੇ ਜਿਹੜਾ ਇਹਨਾਂ ਦੀਆਂ ਪਿੰਡਾਂ ਵਿੱਚ ਨੇ ਕਹਿਣ ਲੱਗਾ ਕਿਹੜਾ ਸੱਪ ਕਹਿੰਦਾ ਤਾਰੂ ਸਿੰਘ ਰਹਿੰਦਾ ਹੈ ਮਾਂ ਉਹਦੀ ਵਿਧਵਾ ਹੈ ਆਪਣੀ ਜਵਾਨ ਭੈਣ ਦੇ ਨਾਲ ਤਿੰਨੇ ਜਣੇ ਮਾਂ ਤੇ ਭੈਣ ਤੇ ਆਪ ਤਿੰਨੇ ਗੁਰੂ ਕਿ ਸਿੱਖਾਂ ਨੂੰ ਲੰਗਰ ਛਕਾਉਂਦੇ ਨੇ ਬਾਗੀਆਂ ਨੂੰ ਰੋਟੀ ਦਿੰਦੇ ਨੇ ਉੱਥੇ ਜਿਹੜੇ ਉਹਨੇ ਸ਼ਬਦ ਚੁਣੇ ਨੇ ਨਾ ਮੈਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ ਉਹਨੇ ਸ਼ਬਦ ਪਤਾ ਕੀ ਚੁਣੇ ਨੇ ਕਿ ਭਾਈ ਤਾਰੂ ਸਿੰਘ ਦੇ ਪਿੰਡ ਦਾ ਅਸੂਲ ਕੀ ਸੀ ਉਹ ਪੁੱਛਦਾ ਵੀ ਕੀ ਕਰਦੇ ਨੇ ਤੇ ਰਤਨ ਸਿੰਘ ਭੰਗੂ ਨੇ ਸ਼ਬਦ ਲਿਖੇ ਨੇ ਆਪ ਸਹਿ ਵੋ ਨੰਗ ਹਰ ਭੁੱਖ ਕਹਿੰਦਾ ਮੈਂ ਵੇਖਿਆ ਤਾਰੂ ਸਿੰਘ ਨੇ ਕਦੀ ਕੱਪੜਾ ਚੰਗਾ ਨਹੀਂ ਪਾਇਆ ਕਦੀ ਉਹਨੇ ਰੱਜ ਕੇ ਰੋਟੀ ਨਹੀਂ ਖਾਧੀ ਕਹਿਣ ਲੱਗੇ ਦੇਖ ਨਾ ਸਕੈ ਸਿੰਘਣ ਦੁੱਖ ਕੱਪੜਾ ਸੋਹਣਾ ਕਿਤੋਂ ਲਿਆਉਂਦਾ ਤੇ ਮਾਂ ਨੂੰ ਕਹਿੰਦਾ ਮਾਂ ਅੱਜ ਰਾਤ ਫਲਾਣੀ ਥਾਂ ਤੇ ਸਿੰਘ ਨੇ ਉੱਥੇ ਇੱਕ ਕੋਲ ਕੱਪੜਾ ਕੋਈ ਨਹੀਂ ਆਪਣਾ ਤੇ ਟਾਈਮ ਨਿਕਲ ਜਾਣਾ ਇਹ ਕੱਪੜਾ ਮੈਂ ਉਸ ਸਿੱਖ ਨੂੰ ਦੇ ਕੇ ਆਉਣਾ ਦੇਖੋ ਇਹ ਮੁਸਲਮਾਨ ਨੂੰ ਕਹਿ ਰਿਹਾ ਜ਼ਕਰੀਏ ਨੂੰ ਆਕਲਦਾਸ ਕਹਿ ਰਿਹਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ ਆਪ ਗੁਜ਼ਾਰੇ ਅਗਨੀ ਨਾਲ ਕਹਿਣ ਲੱਗੇ ਭੇਜੈ ਪੁਸ਼ਾਕ ਸਿੰਘ ਸਿਵਾਲ ਕਹਿੰਦਾ ਜਦੋਂ ਸਿਆਲ ਦੀ ਰਾਤ ਹੁੰਦੀ ਏ ਲੋਕ ਕੰਬਦੇ ਨੇ ਤੇ ਸਾਰੀ ਰਾਤ ਕੀ ਕਰਦੇ ਨੇ, ਤੁਰਦੇ ਨੇ ਤੇ ਜਦੋਂ ਠੰਡ ਲੱਗਦੀ ਕਹਿੰਦਾ ਮਾਂ ਕਿ ਆਪਾਂ ਘਰ ਬਿਸਤਰੇ ਵਿੱਚ ਪੈ ਜਾਂਗੇ, ਅੱਗ ਸੇਕ ਲਾਂਗੇ, ਸਿੱਖਾਂ ਕੋਲ ਕਿਸੇ ਨੇ ਅੱਗ ਥੋੜਾ ਲਿਜਾਣੀ ਹੈ, ਮੈਨੂੰ ਸੋਹਣੇ ਗਰਮ ਕੱਪੜੇ ਦੇ ਦੇ, ਅੱਜ ਸਿਆਲ ਉਹਨਾਂ ਦਾ ਚੰਗਾ ਨਿਕਲ ਗਿਆ। ਆਪ ਰੋਟੀ ਨਹੀਂ ਖਾਂਦਾ, ਸਿੱਖਾਂ ਨੂੰ ਰੋਟੀ ਦਿੰਦਾ, ਕਹਿੰਦਾ ਉਹਦੇ ਪਿੰਡ ਦਾ ਅਸੂਲ ਬਣ ਗਿਆ, ਉਹਦੇ ਪਿੰਡ ਵਿੱਚ ਕੋਈ ਹਿੰਦੂ ਬਾਣ ਵੱਟਦਾ ਹੋਵੇ, ਕੋਈ ਮੁਸਲਮਾਨ ਮਜ਼ਦੂਰੀ ਕਰਦਾ ਹੋਵੇ, ਉਹਨਾਂ ਦੀ ਮਜ਼ਦੂਰੀ ਤਾਂ ਸਫਲ ਹੁੰਦੀ ਹੈ ਜਦੋਂ ਭਾਈ ਤਾਰੂ ਸਿੰਘ ਦੇ ਚਲਾਏ ਲੰਗਰ ਵਿੱਚ ਰਸ ਪਾਉਂਦੇ। ਕਹਿੰਦਾ ਉਹ ਸੱਪ ਭਲਿਆ, ਤੈਨੂੰ ਉਹ ਪਤਾ ਨਹੀਂ? ਰਤਨ ਸਿੰਘ ਭੰਗੂ ਦੇ ਸ਼ਬਦ ਸਨ, ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਫਿਰ ਨਾਲ ਕਹਿਣ ਲੱਗੇ, ਆਪ ਗੁਜ਼ਾਰੇ ਅਗਵੀ ਨਾਲ, ਭੇਜੈ ਪੁਸ਼ਾਕ ਸਿੰਘਣ ਸਿਵਾਲ। ਪਰ ਕਹਿਣ ਲੱਗੇ, ਵਾਨ ਵੱਟ ਕਰੇ ਮਜ਼ੂਰੀ, ਸਿੰਘਣ ਪਾਸ ਭੇਜੈ ਜ਼ਰੂਰੀ, ਪੀਸਣ ਪੀਸ ਕੋਈ ਕਾਰ ਕਮਾਵੇ, ਵੋ ਵੀ ਸਿੰਘਣ ਪਾਸ ਪਹੁੰਚਾਵੇ। ਤੇ ਕਹਿੰਦਾ ਜ਼ਕਰੀਆ ਹੱਦ ਹੋ ਗਈ, ਮੇਰੇ ਬੰਦਿਆਂ ਨੂੰ ਪਤਾ ਨਹੀਂ ਉਹ ਕਦੋਂ ਲੈ ਕੇ ਜਾਂਦਾ। ਉਹਨੇ ਅੱਗੇ ਸ਼ਬਦ ਬੜੇ ਸੋਹਣੇ ਕਹਿ, ਕਹਿਣ ਲੱਗੇ, ਦਿਨ ਲੁਕੈ ਰਾਤ ਤੁਰੈ, ਦਿਨ ਕੋ ਛਪੈ। ਰਾਤੀ ਉਹ ਸਬਰ ਕਰਦਾ ਆਪਣੀ ਭੈਣ ਨੂੰ ਨਾਲ ਲੈ ਕੇ, ਤੇ ਸਵੇਰੇ ਉਹ ਲੁਕ ਕੇ ਰਹਿੰਦਾ। ਤੇ ਜਦੋਂ ਲੁਕਦੇ ਨੇ ਉਹਦੇ ਘਰ ਲੰਗਰ ਪੱਕਦਾ ਹੁੰਦਾ। ਕਹਿਣ ਲੱਗਾ, ਰਾਤ ਤੁਰੈ ਦਿਨ ਕੋ ਲੁਕੈ, ਤੁਰਕਨ ਆਖ ਛਪਾਏ, ਸਿਰ ਪਰ ਪੰਡ ਉਠਾਏ ਕਹਿ, ਸਿੰਘਣ ਪਾਸ ਪਹੁੰਚਾਏ, ਸਿਰ ਤੇ ਲੰਗਰ ਦੀਆਂ ਪੰਡਾਂ ਚੁੱਕ ਕੇ ਸਿੱਖਾਂ ਕੋਲ ਲਿਜਾਂਦਾ। ਉਸੇ ਵੇਲੇ ਜ਼ਖਰੀਏ ਖਾਨ ਨੇ ਕਿਹਾ, ਉਹਦੀ ਮਾਂ ਨੂੰ, ਉਸ ਦੀ ਭੈਣ ਨੂੰ ਤੇ ਤਾਰੂ ਸਿੰਘ ਨੂੰ ਹੁਣੇ ਗ੍ਰਿਫਤਾਰ ਕਰਕੇ ਲਿਆਇਆ ਜਾਏ। ਗੁਰਮੁਖੋ, 20 ਬੰਦੇ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਗਏ। ਧਿਆਨ ਤੋਂ ਦੂਰ ਨਾ ਜਾਇਓ ਜਿਨ੍ਹਾਂ ਨੇ ਅੱਜ ਖੋਪੜੀਆਂ ਲੁਹਾਈਆਂ। ਜਦੋਂ ਗ੍ਰਿਫਤਾਰ ਕਰਨ ਗਏ, ਭਾਈ ਤਾਰੂ ਸਿੰਘ ਉਸ ਵੇਲੇ ਘਰ ਨਹੀਂ ਸਨ। ਜੋ ਸ਼ਬਦ ਵਿਦਵਾਨਾਂ ਨੇ ਕਹੇ ਨੇ, ਮਾਂ ਲੋਹ ਦੇ ਉੱਠ ਅੱਗੇ ਬੈਠੀਏ, ਭੈਣ ਅੱਗ ਪਈ ਬਾਲਦੀ ਏ, ਮਾਂ ਰੋਟੀਆਂ ਵੇਲ ਕੇ ਸੜਦੀ ਨਾਲੇ ਥੁੱਲਦੀ ਏ, ਤੇ ਜਦੋਂ 20 ਜਣੇ ਧਮਕੇ ਤੇ ਇੱਕੋ ਦਮ ਸਾਰਾ ਪਿੰਡ ਇਕੱਠਾ ਹੋ ਗਿਆ ਕਿ ਭਾਈ ਤਾਰੂ ਸਿੰਘ ਦੇ ਘਰ ਅੱਜ ਇਹ ਕਿਉਂ, ਸਰਕਾਰੀ ਆਦਮੀ ਕਿਉਂ, ਸਿਪਾਹੀ ਕਿਉਂ? ਆਉਂਦਿਆਂ ਸਾਰ ਉਹਨਾਂ ਸਵਾਲ ਕੀਤਾ, ਮਾਈ ਤਾਰੂ ਸਿੰਘ ਕਿੱਥੇ? ਤੇ ਮਾਂ ਦਾ ਉੱਤਰ ਸੀ, ਬੇਟਾ ਆਏ ਹੋ, ਜਲ ਪਾਣੀ ਦੀ ਕੋਈ ਸੇਵਾ ਦੱਸੋ। ਕਹਿਣ ਲੱਗੇ, ਨਹੀਂ, ਅਸੀਂ ਤਾਰੂ ਸਿੰਘ ਨੂੰ ਪਕੜਨ ਆਏ ਹਾਂ। ਇੱਕ ਕਹਿੰਦਾ, ਮਾਈ ਦੀਆਂ ਗੱਲਾਂ ਚ ਨਾ ਆਇਓ, ਨੱਠ ਜਾਏਗਾ ਨਹੀਂ ਤੇ। ਮਾਈ ਉੱਠ ਕੇ ਕਹਿੰਦੀ, ਮੇਰਾ ਪੁੱਤਰ ਚੋਰ ਨਹੀਂ, ਚੋਰ ਨੱਠਦੇ ਹੁੰਦੇ ਨੇ। ਮੇਰਾ ਪੁੱਤਰ ਤਸਕਰ ਨਹੀਂ, ਤਸਕਰ ਨੱਠਦੇ ਹੁੰਦੇ ਨੇ। ਮੇਰਾ ਪੁੱਤਰ ਐਬੀ ਵਿਚਾਰੀ ਨਹੀਂ, ਉਹ ਨੱਠਦੇ ਨੇ, ਬਾਹਰ ਗਿਆ, ਹੁਣੇ ਵਾਪਸ ਆਇਆ ਸਮਝੋ। ਕਹਿੰਦੇ ਨੇ, ਖੇਤਾਂ ਵਿੱਚ ਖਬਰ ਮਿਲੀ ਤੇ ਭਾਈ ਤਾਰੂ ਸਿੰਘ ਵਾਪਸ ਘਰ ਆ ਗਏ, ਸਾਰਾ ਪਿੰਡ ਇਕੱਠਾ ਹੈ। ਜਦੋਂ ਮਾਈ ਬੋਲਦੀ ਏ, ਭਾਈ ਤਾਰੂ ਸਿੰਘ ਦੀ ਮਾਂ ਬੋਲਦੀ ਏ, ਕਿਸੇ ਦਾ ਖੀਆ ਨਹੀਂ ਪਿੰਡ ਵਿੱਚੋਂ ਕੋਈ ਬੋਲ ਸਕੇ। ਕਹਿੰਦੇ ਨੇ, ਉਸੇ ਵੇਲੇ ਉਹਨਾਂ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਹੁਕਮ ਹੈ ਕਿ ਇਹਨਾਂ ਤਿੰਨਾਂ ਨੂੰ ਪਕੜ ਕੇ ਲਿਜਾਣਾ। ਉਸ ਵੇਲੇ ਪਿੰਡ ਦਾ ਨੰਬਰਦਾਰ ਤੇ ਪਿੰਡ ਦਾ ਪੰਚ ਦੋਨੋਂ ਅੱਗੇ ਆਏ ਨੇ। ਜਦੋਂ ਪੜ੍ਹਦੇ ਹਾਂ ਤੇ ਕੈਸੇ ਕਮਾਲ ਦੇ ਸ਼ਬਦ ਸਨ। ਕਹਿਣ ਲੱਗੇ ਕਿ ਭਾਈ ਤਾਰੂ ਸਿੰਘ ਦੀ ਭੈਣ ਨੂੰ, ਭਾਈ ਤਾਰੂ ਸਿੰਘ ਦੀ ਮਾਂ ਦੋਨਾਂ ਨੂੰ, ਤੇ ਤੀਜਾ ਇਹਨੂੰ ਗ੍ਰਿਫਤਾਰ ਕਰਨਾ। ਨੰਬਰਦਾਰ ਸਾਹਮਣੇ ਹੋ ਕੇ ਜਿਹੜੇ ਸ਼ਬਦ ਕਹਿ ਕਿ ਇਸ ਪਿੰਡ ਵਿੱਚ ਸਾਡਾ ਖੂਨ ਇੱਕ ਹੈ। ਸ਼ਬਦ ਸਨ, ਹਿੰਦੂ ਮੁਸਲਮਾਨ ਸਾਰੇ ਨੇ ਪਰ ਸਾਡਾ ਖੂਨ ਇੱਕ ਹੈ। ਇਹ ਭਾਈ ਤਾਰੂ ਸਿੰਘ ਦੀ ਮਾਂ ਨਹੀਂ, ਇਹ ਸਾਰੇ ਪੂਲੇ ਪਿੰਡ ਦੀ ਮਾਂ ਹੈ। ਸ਼ਬਦ ਦੇਖੋ, ਕਹਿਣ ਲੱਗੇ ਭਾਈ ਤਾਰੂ ਸਿੰਘ ਦੀ ਭੈਣ ਨਹੀਂ, ਇਹ ਪੂਰੇ ਪੂਲੇ ਪਿੰਡ ਦੇ ਨੌਜਵਾਨਾਂ ਦੀ ਭੈਣ ਹੈ। ਤੁਸੀਂ ਅਦਬ ਨਾਲ ਇਸ ਮਾਂ ਤੇ ਭੈਣ ਦੇ ਚਰਨਾਂ ਵਿੱਚ ਮੱਥਾ ਤਾਂ ਟੇਕ ਸਕਦੇ ਹੋ ਪਰ ਸਾਡੇ ਜਿੰਦੇ ਜੀ ਮਾਂ ਤੇ ਭੈਣ ਨੂੰ ਪਕੜ ਕੇ ਨਹੀਂ ਲਿਜਾ ਸਕਦੇ। ਉਹਨਾਂ ਦੇਖਿਆ ਸਾਰਾ ਪਿੰਡ ਇੱਕੋ ਆਵਾਜ਼। ਫਿਰ ਨਾਲ ਉਹਨਾਂ ਕਿਹਾ, ਤਾਰੂ ਸਿੰਘ ਦਾ ਦੋਸ਼ ਕੀ ਕਸੂਰ ਇਹਦਾ ਤੁਸੀਂ ਪਕੜਨ ਆਏ? ਪਰ ਅੱਗੋ ਨਿੰਮੋ ਚੋਣੇ ਖੋਣਿਆਂ ਨੇ ਉੱਤਰ ਦਿੱਤਾ, ਸਾਨੂੰ ਕੋਈ ਪਤਾ ਨਹੀਂ, ਸਰਕਾਰ ਨੇ ਕਿਹਾ ਤੇ ਅਸੀਂ ਪਕੜਨ ਵਾਸਤੇ ਆ ਗਏ। ਗੁਰਮੁਖ, ਉਸ ਵੇਲੇ ਕੁਝ ਕਹਿੰਦੇ ਨੇ ਰੁਪਈਏ ਦੇ ਕੇ, ਕਹਿੰਦੇ ਨੇ ਮਾਂ ਤੇ ਭੈਣ ਦੋਨਾਂ ਨੂੰ ਛਡਾ ਲਿਆ, ਭਾਈ ਤਾਰੂ ਸਿੰਘ ਨੂੰ ਅੱਜ ਪਕੜ ਕੇ ਚੱਲੇ ਨੇ। ਸਾਰਾ ਪਿੰਡ ਇਕੱਠਾ ਹੋਇਆ ਤੇ ਜਦੋਂ ਭਾਈ ਤਾਰੂ ਸਿੰਘ ਤੁਰਿਆ ਹੈ, ਉਸ ਵੇਲੇ ਕਹਿੰਦੇ ਨੇ ਵਿਦਵਾਨ ਕਿ ਮਾਂ ਦੇ ਚਰਨਾਂ ਵਿੱਚ ਉਹਨੇ ਨਮਸਕਾਰ ਕੀਤੀ, ਭੈਣ ਆਪਣੀ ਨੂੰ ਗਲੇ ਲੱਗ ਕੇ ਮਿਲਿਆ ਤੇ ਮਾਂ ਨੇ ਮੱਥਾ ਚੁੰਮ ਕੇ سر تے ہاتھ رکھ کے جڑے شبد کہ سن ہر ماں دے کتے ہوئے شبد بن جان تر لگیاں سر تے رکھ کے ہاتھ کہن لگی لال جی بڑی مشکل نال مکھنا نال دہی نال میں تیرے کیساں نوں سانبھیا ہے گرو دی دتی دا کی میرے بچڑیاں سر پاویں لے جائے پر گرو کے کیساں دی بدبی نہ ہون دی گرو کے کیس نال تو کتے بدبی ہو جائے بھن نوں ملے نے تے نال ایک گل کہی بھائی تارو سنگھ نے کہن لگے دیکھ کہ اج تک تو کیول میری بھن سے جے میں شہادت دے جام پی گیا تے سارے پنت دی تو بھن بن جائے گی تے چیتے رکھی اے لنگر نہ کدی بند ہوئے جے تو دلوں واقعی مینو نے کریں گی تے جتھے بھی بھکھا رات نو کتے سکھ ملے پینے جنی دیر تک تیرے ساں چلدے نے ماں نو لے کے سر تے ٹوکریاں تے ٹوکرے چوکے بھکھے سنگاں تک لنگر ضرور پہنچایا جائے بھائی تارو سنگھ تریا سارا پنڈ ودیا کرن آیا پولا پرت کے شریرک طور تے فیرا نہیں پانا اگلے پنڈ پڑا کیتا ہے ایتھے ودوان کہندے نے کہ پنڈ دے علاقے دے لوکاں نوں پتہ لگا من وچ آیا بھی اکٹھے ہو کے اس فوجی دستے نوں ختم کر کے بھائی تارو سنگھ نوں آپاں چھڑا لئیے جدو جا کے کیا بھائی صاحب کہ اسی انہاں نوں مار کے تہانوں چھڑانا ہے بھائی صاحب دی سوچ دیکھو کہن لگے مینوں چھڑا لو گے تے سارے پنڈ نوں نواب اجاڑ دے گا میرے پیچھے سارا پنڈ ختم ہوئے گا کہن لگے اسی نہیں برداشت کر سکتے کہ ساڈے خوندیاں تینوں کوئی پکڑ کے لے جائے بھائی صاحب نے روک کے کیا مینوں پیار کر دیو کہن لگے دلوں کہندا جے دلوں پیار کر دیو کار کار وچ لوہا رکھ کے لنگر پکاؤ بھکھے سنگھاں نوں رات جڑے جوج دے پئے نے لنگر بستر جا کے دیو بس جے انہاں دی لنگر تے بستر نال سیوا کرو گے بس میں کیوں جانا گا تسی مینوں دلوں پیار کر دے پئے سی کار کار وچ لوہا رکھ دیو کار کار وچ لنگر لا دیو ایک ایک کار وچ جننے پتر نے ساریاں وچوں تارو سنگھ دی آواز آوندی ہووے پھر تارو سنگھ ماریاں وی کدی نہیں جے مرنا پنڈ دے لوکاں نوں گل چنگی لگی بھائی صاحب بھائی تارو سنگھ جی نوں پنڈ تو لے کے لاہور لیاندا کے خان بہادر زکریا خان دے پیش کیتا گیا سکھ نے اچھی اچھی اکال دا نعرہ بلند کیتا ہے جا کے زور دی فتح بلائی زکریا خان اکو دم تڑپ اٹھے ایتھے سوال جواب ہوئے نے گرمکھو انہیں اینے پدے شبد ورتے تے ایتھے میں ضرور رکنا چاہاں ساڈے لوک ایتھے پچاکا مار کے نکل دے میں پچاکا تاں شبد ورتنا پتہ نہیں انہوں ڈر لگتا ہے بھی جے کتے یہ گل کہہ دیتی تے پتہ نہیں گرسکھی تو کنی وڈی بجر کرایت ہو جانی ہے او گرمکھو کدی کرنی والے دی بانی بچن تا پڑھو بانی وچوں سامنے گل بات ہوئی تے بھائی تارو سنگھ تے پہلا سوال کیتا تو باغیاں نوں روٹی کھوانے تے او دا اتر سی کہ میرے گرو دے بچن نوں پالنا زکریا خان بانی تو واقف سی یہ اگے میں عرض کرنی ہے او کہندا کی تو بچن پالنا کہندا میرا گرو کہندا ہے کہ ماتا پریت کرے پت کھائے مینے پریت پئی جل نہ ستگر پریت گر سکھ مکھ پائے سکھ دے مکھ وچ نہیں میں گرو دے مکھ وچ پانا میرا گرو کہندا کال کھائے کت ہتھوں دے کال کھائے کت ہتھوں دے نانک رہا پچھانے سے انہیں اگلی گل کہی کہن لگا دیکھ تیری عمر تو چڑھ دی جوانی وچ کنا سونا تیرا چہرہ دگ دگ کر دے تے ایک کم کر تو اسلام نو قبول کر لے بھائی صاحب بھائی تارو سنگھ کہن لگے سوال ہی نہیں پیدا ہوندا اسلام نو قبول نہیں میں کرنا تے اس ویلے کہندا دیکھ او بھائی صاحب نے اچھی ساری اکال اکال دا نعرہ جدو لایا تے کہندے اس ویلے زکریا نے شبد کیا سی کہن لگا جتیاں مار مار کے تیرے میں کیس اڑا دیاں گا اے شبد سن پہلے ہو دے کہن لگا جدو بھائی صاحب نے کیا میں نہیں میری سکھی کیساں سواساں نال نبھے گی تے خان دے شبد سن میں جتیاں مار مار تیرے کیس اڑاواں گا تے سکھ نو جدو چڑھیا سرور میرے کیساں نو ماں دی آواز کناں وچ پئی لال جی گرو کی موہرے بےدبی نہ ہون دئی، کہن لگا کینچی نال بےدبی دا گل دور، کوئی میرے کیساں بارے زبان تو وی پدے شبد نہیں بول سکدا۔ کہن لگا او خانو تو چاہنا جتی نال کیس تا نہیں اترنے کینچی نال وی، پر ایک گل چیتے رکھی تینوں جتی نال میں اگے لے کے ضرور جاواں گا۔ اس تھان تو ساڈے لوگ کئی واری رک جاندے نے، ایڈی وڈی گرمکھ دی شہادت اونوں چار اکھراں وچ کہہ کے نبیڑ دیندے نے، بالکل نہیں۔ کہندے اس ویلے بھائی صاحب بھائی تارو سنگھ نے جدوں کیا تینوں جتی اگے لے جاواں گا تے او کہن لگے نو قتل کر دیو۔ آواز آئی سکھ نو موت تو ود ادو دکھ لگتا ہے جدو یہ کیس کٹے جان۔ یہ مطلب اس ویلے اینی مہانتا سی کہ سکھ نو مارن دی بجائے دے کیس قتل کر دیو، بد موت تو دکھ لگتا ہے جدو یہ کیس کٹے جان۔ اس ویلے پامنا والے نے ایک شبد کیا سی، کہن لگا میرے کیس کٹنے تا دور رہے، چیتے رکھو کیس کٹن والے بھی میرے نیڑے نہیں آ سکن گے۔ اتنے اِسی کئی بار کہنے کیویں ہو گیا، بھائی صاحب نو قید کیتا گیا، پہلا دکھ دیتے تے رتن سنگھ پنگو کہندا ہے جم جم سنگن ترک ستاویں، جویں جویں سکھ نو تسیہ دیندے نے، کہن لگے تم تم سنگھ مکھ لالی آوے، او مارتے نے تے بھائی صاحب دا چہرہ لال ہوئی جاندا ہے، بھائی صاحب دے چہرے تے نور ڈلکا ماردا ہے۔ اس ویلے نہ سلاح کیتی کہ نوے بلاؤ، یہ شبد لکھے نے پرچین پنت پرکاش وچ کہ اے کیساں دا جوڑا کینچی نال کٹ دیو۔ اس ویلے بھائی صاحب نے ارداس کیتی، داتا میری سکھی نبھ جائے سواساں دے نال، نبھ جان میرے کیس سواساں دے نال، میر کری میرے سائیاں کرپا کری میرے تے۔ تے گرمخو صدق والے نے جدو بیٹھے نے اس ویلے کیس کٹن آئے، دیکھو جدو بندہ بےزتی کرن تے آوے نا، اونوں کھوپڑی لان دی لوڑ نہیں سی، اونے بھائی صاحب دی گل تھوڑا مننی سی بھی تسی میری کھوپڑی لا لو کیس نہ لاؤ، اونے جگو انہونی کرنی سی، اے گل مننی پے گی کہ بھائی صاحب دے چہرے وچ بھائی صاحب دے کیساں وچ اینی کو رحمت ورت دی پئی سی کہ کٹن آئے کیساں نوں ہاتھ نہیں سن پا سکے، تے کدنی کنج لگدا سی کہ جویں بھائی صاحب دے کیس ویکھ کے او بے ہوش ہوندے پے ہو، بھائی صاحب دے کیساں نوں ہاتھ نہیں پا سکے۔ رتن سنگھ پنگو کہندا جھوٹ نہیں دے، جو میرے وڈیاں نے سنایا میں او تہانوں لکھنا پیا وا، او سنانا پیا، سکھ دے کیس او ہاتھ نہیں پا سکے۔ تے اس ویلے بچن کہے سن کہ سکھ نوں جتی وکھان والیا تو ترلے لے گا کہ سکھ دی جتی میرے سر وچ بجے، اینے شبد کہے۔ تے میں ایتھے ایک بانی دا پرمان ارج کرنا چاہنا، کیونکہ قربانی کلی خیالی کوتا نہیں، ایک شبد حضور دا ہوندا ہے کہ سنت دا بچن اٹلادا ہے، دوجی واری کہندے نے چلادا ہے، تیجی واری کہندے آگادا ہے۔ تین شبد نہ بھلیو کہ سکھ دا بچن اٹلادا ہے، کدی نہیں ہو اٹل بچنے، کدی انہیں ٹلنا نہیں۔ نے چلاتا دا ارتھ سب کچھ چلا جائے گا پر او دا بچن نہیں چل رہے گا، تے اگادا در تے جنی ڈونگی گالو کر جائے گا او دی رمج نو کوئی سمجھ بھی نہیں سکتا۔ تینی شبد ورتے نے، اسی پڑھنے ہیں مائی سات 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 ہر، تین واری شبد کیا ماں میرے رب دا بول سچ ہے، اگے کہہ لگے سات 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 سادا، تے جیڑا خری نہ جڑیا ہے او سادو بھی سچ ہے۔ پر اگے کئی واری ساڈے شبد کہندے نے سجن جی اے تے سادا در تے گرو، اگلی تک درس کی کرو گے بچن گرو جو پورا کہو میں چھیک گانٹری بادا، کہندے میرے گرو نے جڑا بچن کیا ہے میں کٹ کے گسدی وچ بن لیا ہے۔ مائی سات 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 ہار، سات 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 سادا، بچن گرو جو پورا کہو میں چھیک گانٹری بادا، او کنا کو بچن ڈونگا ہے۔ کہن لگے نس باسر نکھیتر بناسی، نس درد ہوندا ہے رات، باسر در تے دن، نکھیتر در تے جڑے چندرما تارے دس دے نے، اینو منوکلپ نہیں بانی دا شبد ہے۔ نس باسر نکھیتر بناسی، رب سشیر بنادا گر اپہاڑ، بسدا ترتی جل پانی پون ہوا، گر بسدا جل پون جائے گو، ایک ساتھ بچن ਅਟਲਾ ਦਾ ਕਹਿ ਲੱਗੇ ਗੁਰਸਿੱਖ ਦਾ ਨਿਕਲਿਆ ਬਚਨ ਉਹਨੂੰ ਕਦੀ ਕੋਈ ਟਾਲ ਨਹੀਂ ਸਕਦਾ। ਫਿਰ ਉੱਥੇ ਬਚਨ ਕਰਦੇ ਨੇ, ਕਹਿਣ ਲੱਗੇ ਦੇਖ ਕਿ ਅੰਡ ਬਿਨਾਸ਼ੀ ਜੇਰ ਬਿਨਾਸ਼ੀ ਸ਼ਬਦ ਹੁੰਦਾ, ਅੰਡ ਬਿਨਾਸ਼ੀ ਜੇਰ ਬਿਨਾਸ਼ੀ ਸੇਤ ਚ ਵੀ ਬੇਨਾਦਾ ਚਾਰ ਬਿਨਾਸ਼ੀ ਖਟੈ ਬਿਨਾਸ਼ੀ ਇੱਕ ਸਾਧ ਬਚਨ ਨੇਚ ਲਾਦਾ। ਇੱਕ ਸਾਧੂ ਦਾ ਬਚਨ ਹੈ ਜਿਹੜਾ ਨੇਚਰ ਲੈਣਾ, ਅਟਲਾਦਾ ਵੀ ਏ ਨੇਚ ਲਾਦਾ ਵੀ ਏ। ਕਹਿਣ ਲੱਗੇ ਰਾਜ ਬਿਨਾਸੀ ਤਾਂ ਬਿਨਾਸੀ ਸਾਤਕੀ ਸਾਤਕ ਵੀ ਬੇਨਾਸਾ ਦ੍ਰਿਸ਼ਟ ਮਾਨ ਹੈ ਸਕਲ ਬਿਨਾਸੀ ਇੱਕ ਸਾਧ ਬਚਨ ਅਗਾਧਾ। ਅਟਲਾਦਾ ਹੈ ਨੇਚ ਲਾਦਾ ਹੈ ਅਗਾਧਾ ਹੈ। ਭਾਈ ਸਾਹਿਬ ਨੇ ਕਿਹਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਸ ਵੇਲੇ ਗੁਰਮੁਖੋ ਇਹਨਾਂ ਨੇ ਪਹਿਲਾਂ ਬੁਲਾਏ ਨੇ ਕੇਸ ਕੱਟਣ ਵਾਲੇ ਰਤਨ ਸਿੰਘ ਭੰਗੂ, ਕਹਿੰਦੇ ਨੇ ਕੈਂਚੀਆਂ ਲੈ ਕੇ ਆਏ, ਸਿੱਖ ਦੇ ਕੇਸ ਨਹੀਂ ਉਹ ਕੱਟ ਸਕੇ, ਪਰਤ ਕੇ ਇਹਨਾਂ ਨੇ ਮੋਚੀ ਮੰਗਾਏ ਨੇ। ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਫਿਰ ਕਿਹਾ ਗਿਆ ਕਿ ਤੂੰ ਅਜੇ ਵੀ ਦੀਨ ਨੂੰ ਇਸਲਾਮ ਨੂੰ ਕਬੂਲ ਕਰ ਲੈ। ਭਾਈ ਸਾਹਿਬ ਦੇ ਸ਼ਬਦ ਸਨ, ਮਰਨਾ ਤਾਂ ਮੁਸਲਮਾਨ ਬਣ ਕੇ ਵੀ ਏ, ਕਿ ਮੁਸਲਮਾਨ ਬਣ ਕੇ ਕਰੀ ਮੌਤ ਨਹੀਂ ਆਉਣੀ। ਉਸ ਵੇਲੇ ਇਹਨਾਂ ਨੇ ਮੋਚੀ ਬੁਲਾਏ, ਜਿਸ ਤਰ੍ਹਾਂ ਚਮੜਾ ਕੱਟਿਆ ਜਾਂਦਾ ਹੈ ਬਿਠਾ ਕੇ ਜ਼ਮੀਨ ਤੇ। ਰਤਨ ਸਿੰਘ ਭੰਗੂ ਕਹਿੰਦੇ ਨੇ ਪਹਿਲਾਂ ਇਹਨਾਂ ਨੇ ਉਹ ਛੁਰੀ ਉਹ ਰੰਬੀ ਤਿੱਖੀ ਕੀਤੀ। ਉਹਨਾਂ ਦੇ ਸ਼ਬਦ ਸਨ, ਕੇਸਾਂ ਨੂੰ ਹੱਥ ਫਿਰ ਵੀ ਨਹੀਂ ਪੈਣ ਦਿੱਤਾ ਜਿੰਨੀ ਦੇਰ ਤੱਕ ਖੋਪੜੀ ਤੇ ਨੇ। ਕਹਿਣ ਲੱਗੇ ਪੈਨੀ ਥੀ ਰੰਬੀ ਕਰੀ ਸ਼ੀਸ ਮੱਧ ਧਰਿਓ ਦਬਾਏ। ਜਦੋਂ ਕੇਸ ਕੱਟੇ ਨੇ ਤੇ ਕੱਟੇ ਕਿ ਵਾਹਿਗੁਰੂ, ਖੋਪੜੀ ਲਾਈ ਤੇ ਕਿਵੇਂ ਲਾਈ। ਕਹਿਣ ਲੱਗੇ ਮੱਥਾ ਭਾਈ ਸਾਹਿਬ ਦਾ ਡਲਕਦਾ ਸੀ, ਇਸ ਮੱਥੇ ਤੋਂ ਥੱਲਿਓ ਨਾ ਤਿੱਖੀ ਖੋਪਰੀ ਕਰਕੇ ਇਸ ਮੱਥੇ ਤੋਂ ਕੱਟਣ ਲੱਗੇ। ਰਤਨ ਸਿੰਘ ਭੰਗੂ ਕਹਿੰਦੇ ਨੇ ਖੋਪਰੀ ਨੂੰ ਕੱਟਦਿਆਂ ਕੱਟਦਿਆਂ ਇਹਨਾਂ ਕੰਨਾਂ ਵਾਲੇ ਪਾਸਿਓਂ ਆਏ ਨੇ, ਇਧਰੋਂ ਖੱਟ ਕੇ ਕੰਨ ਕੋਲ ਉਹ ਖੋਪਰੀ ਇੱਥੋਂ ਤੱਕ ਕੱਟੀ ਗਈ, ਪਰਤ ਕੇ ਕੱਟ ਕੇ ਇਸ ਪਾਸਿਓਂ ਗੀਚੀ ਵਾਲੇ ਪਾਸਿਓਂ ਇੱਕ ਠੋਕਰ ਮਾਰ ਕੇ ਭਾਈ ਸਾਹਿਬ ਦੀ ਖੋਪਰੀ ਕੇਸਾਂ ਦੇ ਸਮੇਤ ਉਤਾਰ ਦਿੱਤੀ ਗਈ। ਜਦੋਂ ਖੋਪਰੀ ਲਾਈ ਉਸ ਵੇਲੇ ਕਹਿੰਦੇ ਨੇ ਵੇਖਣ ਵਾਲੇ ਸਨ ਲੋਕ ਕਿ ਭਾਈ ਸਾਹਿਬ ਦਾ ਪੂਰੇ ਦਾ ਪੂਰਾ ਦਾੜਾ ਇਸ ਤਰ੍ਹਾਂ ਖੂਨ ਨਾਲ ਨੁੱਚੜਦਾ ਪਿਆ ਸੀ ਜਿਵੇਂ ਕਿਤੇ ਦਰਿਆ ਖੂਨ ਦੇ ਵਿੱਚੋਂ ਕੋਈ ਇਸ਼ਨਾਨ ਕਰਕੇ ਨਿਕਲਿਆ ਹੋਵੇ। ਬਸਤਰ ਭਾਈ ਸਾਹਿਬ ਦੇ ਸਾਰੇ ਖੂਨ ਨਾਲ ਭਿੱਜ ਗਏ, ਨਾ ਸੀ ਕਹੀ ਨਾ ਹਾਏ ਕਹੀ ਨਾ ਕੋਈ ਤਰਲਾ ਲਿਆ, ਬਸ ਮੁੱਖ ਵਿੱਚੋਂ ਕਹਿੰਦੇ ਨੇ ਜਪਜੀ ਸ਼ੁਰੂ ਕਰ ਦਿੱਤਾ। ਨਾਲ ਇੱਕ ਗੱਲ ਕਹੀ ਕਿ ਖਾਣ ਨੂੰ ਕਹਿ ਦਿਓ ਤਿਆਰ ਹੋ ਜਾਏ। ਉਹਨਾਂ ਨੇ ਦੋ ਸ਼ਬਦ ਕਹੇ, ਕਹਿੰਦੇ ਨੇ ਤੂੰ ਤਾਂ ਕਹਿੰਦਾ ਸੈਂ ਮੇਰੇ ਕੇਸਾਂ ਸਵਾਸਾਂ ਨਾਲ ਲਿਵੇ, ਕੇਸ ਤੇਰੇ ਲੈ ਗਏ ਨੇ ਤੇ ਸਵਾਸ ਤੇਰੇ ਜੇ ਕਾਇਮ ਨੇ, ਤੂੰ ਮਰਿਆ ਕਿਉਂ ਨੀ। ਰਤਨ ਸਿੰਘ ਭੰਗੂ ਕਹਿੰਦੇ ਨੇ ਸ਼ਬਦ ਕਿਹਾ ਤੂੰ ਮਰਿਆ ਕਿਉਂ ਨੀ। ਕਹਿਣ ਲੱਗੇ ਕੇਸ ਨਹੀਂ ਲੱਥੇ, ਖੋਪਰੀ ਲੱਥੀ ਗਏ, ਤੇ ਦੂਜੀ ਗੱਲ ਮੈਂ ਚਲੇ ਜਾਣਾ ਤੇ ਮੈਂ ਜਿਉਣਾ ਇਸ ਕਰਕੇ ਆ, ਮੈਂ ਬਚਨ ਕੀਤਾ ਤੈਨੂੰ ਜੁੱਤੀ ਥੱਲੇ ਲਾ ਕੇ ਲਿਜਾਣਾ, ਜਿੰਨੇ ਦੇਰ ਤੂੰ ਨਹੀਂ ਜਾਂਦਾ ਉਨੀ ਦੇਰ ਤੱਕ ਮੈਂ ਜਾਣਾ ਨਹੀਂ, ਚੱਲ ਮੈਂ ਤੈਨੂੰ ਅੱਗੇ ਲਾਂਗਾ ਤੂੰ ਮੇਰੇ ਪਿੱਛੇ ਤੁਰੇਗਾ। ਭਾਈ ਸਾਹਿਬ ਦਾ ਖੋਪਰੀ ਲਾ ਕੇ ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ ਕਿਹਾ ਕਿ ਨਾਲੇ ਵਿੱਚ ਸੱਟ ਗਏ ਸਨ, ਉਹਨਾਂ ਸ਼ਬਦ ਵਰਤੇ। ਉਹਨੇ ਕਿਹਾ ਸੀ ਉੱਠਣ ਜੋਗਾ ਕੋਈ ਨਹੀਂ, ਇਹ ਖੂਨ ਇਹਦਾ ਵਗਦਾ ਪਿਆ, ਕੁੱਤੇ ਕਾਂ ਆਉਣਗੇ ਜਿਉਂਦੇ ਨੂੰ ਖਿੱਚਣਗੇ। ਪਰ ਕਹਿੰਦੇ ਨੇ ਸਿੱਖ ਨੇ 24 ਘੰਟੇ ਅੱਠੇ ਪੈਰ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਕੋਈ ਸ਼ੁੱਧ ਬੁੱਧ ਨਹੀਂ, ਦਿਨ ਰਾਤ ਗੁਰੂ ਕੀ ਬਾਣੀ ਪੜ੍ਹੀ ਜਾਂਦਾ। ਤੇ ਜਦੋਂ ਜ਼ਕਰੀਆ ਖਾਨ ਘਰ ਗਿਆ ਉਸੇ ਵੇਲੇ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ। ਇੱਥੇ ਆ ਕੇ ਸਾਡੇ ਲੋਕ ਇਸ ਗੱਲ ਨੂੰ ਲੁਕਾਉਂਦੇ ਨੇ। ਉਹ ਗੁਰਮੁਖੋ ਮੈਂ ਇਸ ਕਰਕੇ ਅਰਜ ਕੀਤੀ ਸੀ, ਸਿੱਖ ਦੇ ਬੋਲ ਉਹ ਨੇ, ਉਹ ਇੱਕ ਬੋਲ ਬੋਲੇ ਤੇ ਰੱਬ ਦੀ ਕਚਹਿਰੀ ਵਿੱਚ ਉਹਦੀ ਗੱਲ ਨੂੰ ਕੋਈ ਨਹੀਂ ਮੋੜਦਾ। ਉਹ ਜਿਹਨੇ ਖੋਪਰੀ ਲਵਾ ਲਈ ਉਹਦੀ ਏਡੀ ਵੱਡੀ ਵਡਿਆਈ ਨੂੰ ਅਸੀਂ ਲੁਕਾਨੇ ਆ, ਡਰ ਲੱਗਦਾ ਕਿਤੇ ਕਲਾ ਮਾਤ ਨਾ ਬਣ ਜਾਏ। ਉਹ ਸਿੱਖ ਖਾਲਸੇ ਨੂੰ ਉਹਨੇ ਚੈਲੰਜ ਕੀਤਾ ਗੁਰੂ ਨੂੰ, ਤੇਰੇ ਕੇਸਾਂ ਨੂੰ ਜੁੱਤੀ ਨਾਲ ਲੜਾਂਗਾ। ਤੇ ਹੁਣ ਗੱਲ ਕੇਸ ਤਾਰੂ ਸਿੰਘ ਦੇ ਨਹੀਂ, ਕੇਸ ਗੁਰੂ ਗੋਬਿੰਦ ਸਿੰਘ ਦੇ ਨੇ, ਖੋਪੜੀ ਗੁਰੂ ਗੋਬਿੰਦ ਸਿੰਘ ਦੀ ਏ। ਤੇ ਗੁਰੂ ਗੋਬਿੰਦ ਸਿੰਘ ਦੀ ਖੋਪੜੀ ਨੂੰ ਕੋਈ ਤੁਰਕੜਾ ਇਸ ਤਰ੍ਹਾਂ ਕਹਿ ਸਕੇ, ਸਿੱਖ ਕਦੀ ਚੱਲ ਨਹੀਂ ਸਕਦਾ। ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਸੱਦ ਦਿੱਤਾ ਗਿਆ, ਬਾਣੀ ਪੜੀ ਗਏ, ਉਧਰ ਤੁਰਕ ਨੂੰ ਪਿਸ਼ਾਬ ਦਾ ਬੰਨ ਪਿਆ। ਕਹਿੰਦੇ ਲੈ ਤਰਲੇ ਜ਼ਮੀਨ ਤੇ ਡਿੱਗੇ, ਪਲੰਗ ਤੋਂ ਡਿੱਗਿਆ। ਕਦੀ ਗੁਰਮੁਖੋ ਚੇਤੇ ਰੱਖਿਓ, ਇੱਕ ਖਿੰਨ ਮੈਂ ਵਿੱਚੋਂ ਨਿਕਲਣ ਲੱਗਾ, ਜਦੋਂ ਕਰਨੀ ਵਾਲਾ ਕੋਈ ਤੁਰਦਾ ਹੈ ਨਾ ਆ ਜਿਹੜੇ ਹਵਾ ਵਿੱਚ ਤੀਰ ਚਲਾਉਣ ਵਾਲੇ ਨੇ ਦਿਸਦੇ ਨਹੀਂ ਕਿਤੇ। ਹਰਿਮੰਦਰ ਸਾਹਿਬ ਦੀ ਦਰਸ਼ਨੀ ਦਿਉੜੀ ਤੱਕ ਜੁੱਤੀ ਜਾਂਦੀ ਸੀ। ਭਾਈ ਸਾਹਿਬ ਭਾਈ ਗੁਰਬਚਨ ਸਿੰਘ ਗ੍ਰੰਥੀ ਹੋਏ ਨੇ, ਅੰਗਰੇਜ਼ ਆਇਆ ਅਫੀਸਰ ਜੁੱਤੀ ਪਾ ਕੇ ਗਾ ਆ ਗਿਆ ਤੇ ਭਾਈ ਸਾਹਿਬ ਨੇ ਸ੍ਰੀ ਸਾਹਿਬ ਕੱਢ ਲਈ ਸੀ। ਇਹ ਜੇ ਕਿਸੇ ਪੜ੍ਹਨਾ ਹੋਵੇ ਤੇ ਪੜ੍ਹਿਓ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਗੱਪਾਂ ਨਹੀਂ ਹੈ ਤੁਹਾਡਾ ਗੁਰਮੁਖੋ, ਤਵਾਰੀਖ ਹੈ ਤੁਹਾਡੀ। ਭਾਈ ਸਾਹਿਬ ਸਾਹਮਣੇ ਖਲੋਗਾ, ਕਹਿਣ ਲੱਗੇ ਜੁੱਤੀ ਬਾਹਰ ਲਾ। ਉਹ ਨਾਲ ਝੋਲੀ ਚੋਕ ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਇਹ ਕੌਣ ਨੇ? ਉਹ ਕਹਿੰਦਾ ਜੋ ਮਰਜ਼ੀ ਹੋਵੇ, ਮੈਨੂੰ ਪਤਾ ਹੈ ਗੁਰੂ ਰਾਮਦਾਸ ਦਾ ਦਾਰੇ ਤੇ ਜੁੱਤੀ ਨਹੀਂ ਪਾ ਕੇ ਆਉਣਾ। ਇੰਨਾ ਗੁੱਸੇ ਵਿੱਚ ਆਇਆ ਉਹ ਪਿਛਾਂ ਚਲਾ ਗਿਆ, ਜਾਂਦਿਆਂ ਸਾਰ ਉਹਨੇ ਸਸਪੈਂਡ ਕਰਤਾ ਭਾਈ ਸਾਹਿਬ ਨੂੰ। ਪੜ੍ਹਿਓ ਕਦੀ ਜੁੱਤੀ ਲਾਣੀ ਕਿੱਦਣ ਬਾਹਰ ਸ਼ੁਰੂ ਹੋਈ ਸੀ, ਸਸਪੈਂਡ ਕਰਤਾ ਵੀ ਇਹ ਗ੍ਰੰਥੀ ਨਹੀਂ ਰਹਿਣਾ, ਸਰਬਰਾਸਨ ਅੰਗਰੇਜ਼ਾਂ ਦੇ ਅਧੀਨ। ਭਾਈ ਸਾਹਿਬ ਦੀ ਜਦੋਂ ਛੁੱਟੀ ਹੋਈ, ਨਮਸਕਾਰ ਕਰਕੇ ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਸਿਰਫ ਤੇਰੇ ਘਰ ਦਾ ਚਾਕਰ ਹਾਂ, ਤੇਰੇ ਦਰ ਦੀ ਚਾਕਰੀ ਕਰਨਾ ਮੇਰਾ ਦਿਲੋਂ ਫਰਜ਼ ਹੈ। ਜਿੰਨੇ ਦਿਨ ਸੇਵਾ ਹੋਈ ਚਿੱਤ ਸੀ ਕਿ ਅੰਤਲੇ ਸਮੇਂ ਤੱਕ ਕਰਾਂ, ਪਰ ਮੇਰੇ ਵੱਸ ਨਹੀਂ। ਭਾਈ ਸਾਹਿਬ ਤਰਨ ਤਾਰਨ ਗਏ ਤੇ ਅੰਗਰੇਜ਼ ਅਫਸਰ ਨੂੰ ਰਾਤ ਸੂਲ ਉੱਠ ਗਿਆ ਸੀ, ਸਾਰੀ ਰਾਤ ਤਰਲੇ ਲਏ। ਫਿਰ ਕਿਸੇ ਕਿਹਾ ਜਿਹਨੂੰ ਹਟਾਇਆ ਹੀ, ਐਵੇਂ ਮਾੜਾ ਜਿਹਾ ਭਾਈ ਗ੍ਰੰਥੀ ਨਾ ਸਮਝੀ, ਉਹ ਬੜਾ ਜੁੜਿਆ ਹੀ, ਮਤ ਸਮਝੀ ਕੇਵਲ ਉਹ ਗ੍ਰੰਥ ਸਾਹਿਬ ਨੂੰ ਚੌਰ ਕਰਦਾ, ਉਹਦੇ ਦਮ ਆਵਾਜ਼ ਵਿੱਚ ਬੜਾ ਦਮ ਹੈ। ਤੇ ਗਿਆਨੀ ਕਿਰਪਾਲ ਸਿੰਘ ਲਿਖਦੇ ਨੇ ਉਹਦੇ ਕੋਲ ਤਰਲੇ ਲੈਣ ਵੀ ਤੂੰ ਕਿਰਪਾ ਕਰ ਅਰਦਾਸ ਕਰੋ। ਕਹਿੰਦਾ ਅਰਦਾਸ ਕਰੋ ਗੁਰੂ ਰਾਮਦਾਸ ਦੇ ਦਰ ਤੇ, ਠੀਕ ਹੋ ਜਾਏਗਾ, ਪਹਿਲਾਂ ਲਿਖ ਕੇ ਦੇ ਕੇ ਅੱਜ ਤੋਂ ਬਾਅਦ ਕੋਈ ਜੁੱਤੀ ਨਹੀਂ ਪਾ ਕੇ ਆਵੇਗਾ। ਬਾਕੀ ਅਰਦਾਸ ਹੋਈ, ਠੀਕ ਹੋਇਆ, ਜੁੱਤੀ ਪਾ ਕੇ ਪਰਤ ਕੇ ਨਹੀਂ ਕੋਈ ਗਿਆ। ਅੰਦਰ ਉਹਨੂੰ ਜਕਰੀਏ ਨੂੰ ਪਿਸ਼ਾਬ ਦਾ ਬੰਨ ਪਿਆ, ਲੈ ਤਰਲੇ। ਰਤਨ ਸਿੰਘ ਭੰਗੂ ਵਾਰ ਵਾਰ ਲਿਖਦਿਆਂ ਕਹਿੰਦਾ ਵੀ ਮੇਰੀ ਗੱਲ ਤੇ ਯਕੀਨ ਕਰਿਓ, ਮੈਂ ਆਪਣੇ ਬਜ਼ੁਰਗਾਂ ਤੋਂ ਸੁਣੀ ਜੇ। ਉਹ ਕਹਿੰਦੇ ਨੇ ਉਸ ਵੇਲੇ ਜ਼ਕਰੀਏ ਨੂੰ ਕਿਹਾ ਗਿਆ ਜਿਹਦਾ ਤੂੰ ਸਿਰ ਲਾਏ ਖੋਪੜੀ ਲਾਈ ਉਹ ਸੰਤ ਹੈ, ਜਿਹਦੀ ਤੂੰ ਖੋਪੜੀ ਲਾਈ ਉਹ ਅਟਲ ਅਟਲ ਬਚਨ ਕਹਿਣ ਵਾਲਾ ਹੈ। ਕਹਿਣ ਲੱਗੇ ਫਿਰ ਇੱਕ ਕੰਮ ਕਰੋ, ਕੰਨਾਂ ਵਿੱਚ ਆਵਾਜ਼ ਗੂੰਜੇ, ਮੈਂ ਤੈਨੂੰ ਆਪਣੀ ਜੁੱਤੀ ਅੱਗੇ ਲਾ ਕੇ ਲਿਜਾਣਾ। ਉਸ ਵੇਲੇ ਕਹਿੰਦੇ ਨੇ ਸਰਦਾਰ ਸ਼ਬੇਗ ਸਿੰਘ ਕੈਦ ਵਿੱਚ ਸਨ, ਜੋ ਕਹਿੰਦੇ ਨੇ ਉਹ ਕਹਿੰਦਾ ਸ਼ਬੇਗ ਸਿੰਘ ਨੂੰ ਬੁਲਾਓ। ਭਾਈ ਸ਼ਬੇਗ ਸਿੰਘ ਨੂੰ ਕਹਿਣ ਲੱਗਾ ਦੇਖੋ ਜ਼ਕਰੀਆ ਤਰਲੇ ਲਏ। ਗਿਆਨੀ ਗਿਆਨ ਸਿੰਘ ਤੇ ਰਤਨ ਸਿੰਘ ਭੰਗੂ ਕਹਿੰਦੇ ਨੇ ਤਰਲੇ ਲੈਂਦੇ ਨੇ। ਭਾਈ ਸ਼ਬੇਗ ਸਿੰਘ ਦੇ ਲੇਟ ਕੇ ਪੈਰ ਪਕੜੇ, ਕਹਿੰਦਾ ਸੁਖਮਨੀ ਵਿੱਚ ਲਿਖਿਆ ਹੈ ਕਿ ਸੰਤ ਕਾ ਦੋਖੀ ਅੱਧ ਬੀਜ ਤੇ ਟੂਟੈ। ਜ਼ਕਰੀਏ ਨੇ ਸ਼ਬਦ ਕਹਿ ਤੇ ਰਤਨ ਸਿੰਘ ਭੰਗੂ ਨੇ ਲਿਖੇ ਨੇ ਸੰਤ ਕਾ ਦੋਖੀ ਅੱਧ ਬੀਜ ਤੇ ਟੂਟੈ, ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ। ਕਹਿੰਦਾ ਉਹ ਸਿੱਖਾਂ ਮੇਰੇ ਨਾਲ ਵਾਪਰ ਗਿਆ, ਸੰਤ ਕਾ ਦੋਖੀ ਇਉਂ ਬਿਲਲਾਏ ਜਿਉ ਜਲ ਬਿਖੋਨ ਮਛਲੀ ਤੜਫੜਾਏ। ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ ਜਿਉ ਪਾਵਕ ਇੰਧਨ ਨਹੀਂ ਧਰਾਪੈ। ਕਹਿਣ ਲੱਗਾ ਮੇਰੇ ਨਾਲ ਉਹ ਕੁਝ ਬਣ ਗਿਆ, ਪਰ ਮੈਂ ਸੁਣਿਆ ਕਿ ਸੁਖਮਣੀ ਵਿੱਚ ਇਹ ਵੀ ਲਿਖਿਆ ਕਿ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੇ। ਉਹ ਸੰਤ ਨੂੰ ਕਹਿ ਜਾ ਕੇ ਕਿ ਇੱਕ ਵਾਰੀ ਬਚਨ ਕਰਦੇ ਮੇਰਾ ਪਾਰ ਉਤਾਰਾ ਹੋ ਜਾਏ। ਭਾਈ ਸ਼ਬੇਗ ਸਿੰਘ ਸੋਚੀ ਪੈ ਗਏ ਕਿ ਮੈਂ ਕਿਵੇਂ ਜਾ ਕੇ ਕਹਾਂਗਾ ਵੀ ਇਹਨੂੰ ਤੁਸੀਂ ਬਖਸ਼ ਦਿਓ। ਕਹਿੰਦੇ ਨੇ ਭਾਈ ਸ਼ਬੇਗ ਸਿੰਘ ਜਦੋਂ ਗਏ ਨਾ ਤੇ ਭਾਈ ਤਾਰੂ ਸਿੰਘ ਦੀ ਖੋਪਰੀ ਤੋਂ ਬਿਨਾ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਜਪਜੀ ਪੈ ਪੜਦੇ ਸਨ, ਜਪਜੀ ਸਾਹਿਬ ਦਾ ਪਾਠ ਕਰਨ। ਭਾਈ ਸ਼ਬੇਗ ਸਿੰਘ ਦਾ ਹੀਆ ਨਹੀਂ ਪਿਆ, ਜਿਨ੍ਹਾਂ ਦੀ ਕੱਲ ਵਿਚਾਰ ਆਉਣੀ ਚਰਖੜੀਆਂ ਤੇ ਚੜੇ, ਹੀਆ ਨਹੀਂ ਪਿਆ ਕਿ ਗੱਲ ਕਰ ਸਕੇ, ਹੱਥ ਜੋੜ ਕੇ ਕਹਿੰਦਾ ਗੁਰਮੁਖੋ। ਭਾਈ ਤਾਰੂ ਸਿੰਘ ਨੇ ਪਾਠ ਕੀਤਾ ਪੂਰਾ ਤੇ ਨਜ਼ਰ ਮਸਤਾਨੀ ਸੀ, ਕਹਿੰਦਾ ਮੈਂ ਬੇਨਤੀ ਕਰਨ ਆਇਆ। ਭਾਈ ਤਾਰੂ ਸਿੰਘ ਕਹਿੰਦੇ ਨੇ ਬੇਨਤੀ ਗੁਰੂ ਅੱਗੇ ਕਰੀ ਦੀ। ਕਹਿਣ ਲੱਗੇ ਜਿਸ ਦੁਸ਼ਟ ਨੇ ਤੁਹਾਡੀ ਖੋਪੜੀ ਲਾਈ ਉਹ ਤਰਲੇ ਪਿਆ ਲੈਂਦਾ, ਤੁਸੀਂ ਬਖਸ਼ ਦਿਓ। ਤੇ ਭਾਈ ਤਾਰੂ ਸਿੰਘ ਦੇ ਬਚਨ ਸਨ ਸ਼ਬੇਗ ਸਿੰਘ ਆ ਸਿੱਖ ਦੀ ਖਾਤਰ ਆਵੇ, ਮੈਂ ਖੋਪੜੀ ਲੁਹਾ ਕੇ ਵੀ ਧਰਤੀ ਤੇ ਲਕੀਰਾਂ ਕੱਢ ਕੇ ਸੰਗਤ ਲਈ ਜਾਵਾਂਗਾ, ਪਰ ਇਸ ਦੁਸ਼ਟ ਦੀ ਮੇਰੇ ਕੋਲ ਗੱਲ ਨਾ ਕਰੀ, ਮੈਂ ਇਹਨੂੰ ਜੁੱਤੀ ਅੱਗੇ ਲੈ ਕੇ ਜਾ, ਇਸ ਦੁਸ਼ਟ ਦੀ ਕੋਈ ਸੁਣਵਾਈ ਨਹੀਂ। ਉਸ ਵੇਲੇ ਉਹਨੇ ਕਿਹਾ ਵੀ ਉਹ ਗੁਰੂ ਦਾ ਵਾਸਤਾ ਪਾਉਂਦਾ ਹੈ। ਭਾਈ ਤਾਰੂ ਸਿੰਘ ਦੀ ਕਦੀ ਪੰਥ ਪ੍ਰਤੀ ਸੋਚ ਦੇਖੋ, ਕਹਿੰਦਾ ਵੀ ਦੇਖ ਮੈਂ ਤਾਂ ਛੱਡ ਚੁੱਕਾ ਬਾਣ, ਇਹ ਹੋਵੇਗਾ, ਪਰ ਇੱਕ ਕੰਮ ਕਰ, ਤੂੰ ਖਾਲਸੇ ਪੰਥ ਕੋਲ ਚਲਾ ਜਾ। ਜਿੰਨਾ ਜੰਗਲ ਵਿੱਚ ਰਹਿਣ ਵਾਲਿਆਂ ਨੂੰ ਇਹ ਸਮਝਦਾ ਭਿਖਾਰੀ ਨੇ, ਪਾਟੇ ਕੱਪੜੇ ਵਾਲੇ ਤੇ ਜਿਨ੍ਹਾਂ ਨੂੰ ਕਹਿੰਦਾ ਇਹ ਭੈੜੇ ਖਾਲ ਵਿੱਚ ਰਹਿੰਦੇ ਨੇ, ਉਹ ਜੋ ਖਾਲਸਾ ਪੰਥ ਕਹਿ ਦੇਗਾ ਉਹ ਮੈਨੂੰ ਮਨਜ਼ੂਰ ਹੋਵੇਗਾ, ਜੋ ਪੰਥ ਕਹੇਗਾ ਮੈਨੂੰ ਮਨਜ਼ੂਰ ਹੈ, ਮੈਂ ਕਦੀ ਵੀ ਉਸ ਗੱਲ ਤੋਂ ਹਟਾਂਗਾ ਨਹੀਂ। ਉਸੇ ਵੇਲੇ ਕਹਿੰਦੇ ਨੇ ਭਾਈ ਸ਼ਬੇਗ ਸਿੰਘ ਜਕਰੀਏ ਕੋਲ ਆਇਆ, ਉਹਨੇ ਕਿਹਾ ਵੀ ਉਹ ਨਹੀਂ ਮੰਨਦਾ, ਉਹਨੇ ਪੰਥ ਤੇ ਸਰ ਦਿੱਤੀ। ਰਤਨ ਸਿੰਘ ਭੰਗੂ ਕਹਿੰਦੇ ਨੇ, ਜਕਰੀਆ ਕਹਿੰਦਾ ਇੱਕ ਵਾਰੀ ਮੈਨੂੰ ਬਚਾ ਦਿਓ, ਅੱਜ ਤੋਂ ਬਾਅਦ ਮੈਂ ਖਾਲਸੇ ਨੂੰ ਕੁਝ ਨਹੀਂ ਕਹਾਂਗਾ, ਜੋ ਤੁਸੀਂ ਚਾਹੋਗੇ ਮੈਂ ਉਹ ਕਰਾਂਗਾ। ਸ਼ਬੇਗ ਸਿੰਘ ਲਾਹੌਰ ਤੋਂ ਚੱਲਿਆ ਤੇ ਜੰਗਲਾਂ ਵਿੱਚ ਗਿਆ, ਕਈਆਂ ਨੇ ਕੁਝ ਥਾਵਾਂ ਵੀ ਲਿਖੀਆਂ ਨੇ, ਜਿੱਥੇ ਭਾਈ ਤਾਰੂ ਸਿੰਘ ਰਾਤ ਲੰਗਰ ਲੈ ਕੇ ਪਹੁੰਚਦਾ ਸੀ, ਉਹ ਸਿੱਖਾਂ ਨੂੰ ਪਤਾ ਲੱਗਾ, ਕੁਝ ਸਿੱਖਾਂ ਦੇ ਨਾਮ ਵੀ ਦਿੱਤੇ ਨੇ, ਉਹ ਵੀ ਸਿੱਖ ਇਕੱਠੇ ਹੋਏ। ਉਹ ਪੁੱਛਦੇ ਨੇ ਸ਼ਬੇਗ ਸਿੰਘ ਕਿਵੇਂ ਆਇਆ, ਹੁਣ ਡਰਦਾ ਵਿਚਾਰਾ ਵੀ ਜੇ ਮੈਂ ਕਿਹਾ ਜਕਰੀਏ ਦੀ ਖਾਤਰ ਆਇਆ, ਇਹਨਾਂ ਦਾ ਪਤਾ ਕੋਈ ਨੀ, ਮੇਰੇ ਨਾਲ ਕੀ ਕਰਨ। ਬੜੀ ਅਧੀਨਗੀ ਨਾਲ ਕਹਿੰਦਾ ਹੈ, ਮੈਨੂੰ ਭਾਈ ਤਾਰੂ ਸਿੰਘ ਨੇ ਭੇਜਿਆ। ਸ਼ਬਦ ਸੁਣਦਿਆਂ ਸਾਰ ਕੇ ਭਾਈ ਤਾਰੂ ਸਿੰਘ ਨੇ ਕਹਿਣ ਲੱਗੇ, ਹਾਂ। ਕਹਿੰਦੇ ਦੱਸ ਭਾਈ ਤਾਰੂ ਸਿੰਘ ਦੀ ਖਬਰ ਕੀ ਹੈ, ਤੇ ਸ਼ਬੇਗ ਸਿੰਘ ਕਹਿੰਦੇ ਉਹਦੀ ਖੋਪਰੀ ਲਾ ਦਿੱਤੀ ਗਈ। ਧੰਨ ਹੈ ਭਾਈ ਤਾਰੂ ਸਿੰਘ, ਧੰਨ ਹੋ ਤੁਸੀਂ। ਕਹਿੰਦੇ ਨੇ ਉਸੇ ਵੇਲੇ ਨੇਤਰ ਸਿੱਖਾਂ ਦੇ ਬੰਦ ਹੋ ਗਏ, ਧਿਆਨ ਧਰਿਆ ਉਸ ਖੋਪੜੀ ਲੱਥੇ ਹੋਏ ਸਿੱਖ ਦਾ, ਸਿੱਖਾਂ ਤੇਰੇ ਚਰਨਾਂ ਦੀ ਖਾਤ ਮਿਲ ਗਿਆ, ਤੇਰਾ ਸਿਦਕ ਨਿਭਦਾ ਪਿਆ। ਕਹਿਣ ਲੱਗੇ ਉਹਦੀ ਖੋਪਰੀ ਲੈ ਗਈ। ਨੌਜਵਾਨਾਂ ਨੇ ਆਪਣੀਆਂ ਕਿਰਪਾਨਾਂ ਦੇ ਮੁੱਠੇ ਤੇ ਹੱਥ ਪਾਏ, ਕਹਿਣ ਲੱਗੇ ਉਹ ਇਹ ਹੁਣ ਜੀਣ ਦਾ ਕੋਈ ਲਾਭ ਨਹੀਂ, ਜੇ ਇਹ ਕੁਝ ਹੈ ਭਲੇ ਪੁਰਸ਼ ਦੀ ਖੋਪੜੀ ਲਾ ਦਿੱਤੀ, ਲਾਹੌਰ ਨੂੰ ਤਬਾਹ ਕਰਕੇ ਰੱਖ ਦਿਓ। ਸ਼ਬੇਗ ਸਿੰਘ ਕਹਿੰਦਾ ਇੱਕ ਗੱਲ ਹੋਰ ਸੁਣੋ, ਭਾਈ ਤਾਰੂ ਸਿੰਘ ਨੇ ਕਿਹਾ ਮੈਂ ਤੈਨੂੰ ਜੁੱਤੀ ਅੱਗੇ ਲੈ ਕੇ ਜਾਣਾ, ਨਵਾਬ ਵਾਹਿਗੁਰੂ ਸੂਬਾ ਤੜਫਦਾ ਪਿਆ, ਉਹਦੇ ਕੋਈ ਹਾਲ ਨਹੀਂ, ਬੇਹਾਲ ਹੈ, ਤੇ ਉਹਨੇ ਜੁੱਤੀ ਅੱਗੇ ਲਾ ਕੇ ਲਿਜਾਣ ਦੇ ਸ਼ਬਦ ਕਹੇ ਨੇ। ਉਸ ਸੂਬੇ ਨੇ ਕਿਹਾ ਮੈਂ ਖਾਲਸੇ ਦੇ ਦਰ ਤੇ ਪੁਕਾਰ ਕਰਨਾ, ਮੈਨੂੰ ਬਖਸ਼ ਲਓ। ਵੱਖ ਵੱਖ ਸਲਾਹਾਂ ਹੋਈਆਂ ਜਿਵੇਂ ਆਪਣੀਆਂ ਹੁੰਦੀਆਂ ਨੇ। ਫਿਰ ਇੱਕ ਨੇ ਕਿਹਾ ਉਹ ਭਾਈ ਤਾਰੂ ਸਿੰਘ ਦੇ ਬਚਨ ਨੂੰ ਨਾ ਉਲਟਾਇਓ, ਬਚਨ ਉਹਦਾ ਪੂਰਾ ਰਹਿਣ ਦਿਓ, ਤੇ ਨਾਲ ਗੁਰਮਤਾ ਕਰਕੇ ਪੰਜਾਂ ਨੇ ਅਰਦਾਸ ਕੀਤੀ ਕਿ ਭਾਈ ਤਾਰੂ ਸਿੰਘ ਦੇ ਪੈਰਾਂ ਦੀ ਜੁੱਤੀ ਤੇ ਉਹ ਪੰਜ ਇਸ ਤਰ੍ਹਾਂ ਨਹੀਂ ਕਿ ਜਿਵੇਂ ਕਿਵੇਂ ਮਰਜ਼ੀ ਪਕੜ ਕੇ, ਕੋਈ ਉਹ ਸਿਦਕ ਵਾਲੇ ਸਨ, ਕਿ ਭਾਈ ਤਾਰੂ ਸਿੰਘ ਦੀ ਜੁੱਤੀ ਜਕਰੀਏ ਦੇ ਸਿਰ 'ਚ ਵੱਜੇ। ਕੁਝ ਕਹਿੰਦੇ ਨੇ ਉਹਦੀ ਬੇਗਮ, ਪਰ ਉੱਥੇ ਲਿਖਿਆ ਸ਼ਬੇਗ ਸਿੰਘ ਮਾਰੇ ਵੀ ਸਿੱਖ, ਜਿਉਂ ਜਿਉਂ ਮਾਰਨਗੇ ਤਿਉਂ ਤਿਉਂ ਰਾਹਤ ਮਿਲੇਗੀ, ਪਰ ਮੌਤ ਉਹਦੀ ਜੁੱਤੀ ਨਾਲ ਹੀ ਹੋਵੇਗੀ। ਜੋ ਤਾਰੂ ਸਿੰਘ ਨੇ ਕਹਿ ਦਿੱਤਾ ਉਹਨੂੰ ਕੋਈ ਨਹੀਂ ਉਲਟਾ ਸਕਦਾ। ਮਾਂ ਨੂੰ ਖਬਰ ਮਿਲੀ ਕਿ ਮੇਰੇ ਪੁੱਤਰ ਦੀ ਖੋਪੜੀ ਲੈ ਗਈ ਏ, ਕਹਿੰਦੇ ਨੇ ਮਾਂ ਸ਼ੁਕਰ ਵੀ ਜੁੜ ਗਈ, ਹੇ ਮੇਰੇ ਦਾਤਾ ਕੇਸ ਤਾਂ ਰਹਿ ਗਏ, ਪਰ ਮੇਰੇ ਪੁੱਤਰ ਦੇ ਸਵਾਸਾਂ ਤੱਕ ਤੇਰੀ ਬਾਣੀ ਨਾ ਉਹਨੂੰ ਵਿਸਰੇ, ਤੇਰੀ ਬਾਣੀ ਚੇਤੇ ਰਹੇ। ਉਸੇ ਵੇਲੇ ਸ਼ਬੇਗ ਸਿੰਘ ਵਾਪਸ ਆਇਆ, ਆ ਕੇ ਉਹਨੇ ਕਿਹਾ ਜਕਰੀਏ ਨੂੰ ਵੀ ਪੰਥ ਨੇ ਹੁਕਮ ਕੀਤਾ ਹੈ ਕਿ ਤਾਰੂ ਸਿੰਘ ਜੀ ਦੇ ਪੈਰਾਂ ਦੀ ਜੁੱਤੀ ਤੇਰੇ ਸਿਰ 'ਚ ਵੱਜੇ ਤੇ ਤਾਂ ਤੇਰੀ ਬੰਦ ਖਲਾਸੀ ਹੋਣੀ ਹੈ। ਉੱਥੇ ਰਤਨ ਸਿੰਘ ਭੰਗੂ ਕਹਿੰਦੇ ਨੇ ਭਾਈ ਸਾਹਿਬ ਨੂੰ ਇੰਨਾ ਘਸੀਟਿਆ ਸੀ ਜ਼ਾਲਮਾਂ ਨੇ ਕਿ ਜੁੱਤੀ ਲੱਭੀ ਨਹੀਂ। ਜਿਹੜੇ ਸ਼ਬਦ ਮੈਂ ਅਰਜ਼ ਕੀਤੀ, ਮੈਂ ਪ੍ਰਾਚੀਨ ਪੰਥ ਪ੍ਰਕਾਸ਼ ਨੂੰ ਆਧਾਰ ਬਣਾਇਆ, ਤੇ ਇਸ ਲੇਖਕ ਸੰਬੰਧੀ ਕਰਮ ਸਿੰਘ ਅਸਟੋਰੀਅਨ ਕਹਿੰਦਾ ਸੀ ਕਿ ਰਤਨ ਸਿੰਘ ਭੰਗੂ ਦੀ ਕਲਮ ਜੋ ਚੱਲੀ ਚਿੱਤ ਕਰਦਾ ਮੈਂ ਇਹਦੇ ਹੱਥ ਚੁੰਮ ਲਵਾਂ। ਜੁੱਤੀ ਨਹੀਂ ਲੱਭੀ ਭਾਈ ਤਾਰੂ ਸਿੰਘ ਦੀ, ਬਾਜ਼ਾਰ ਵਿੱਚੋਂ ਜੁੱਤੀ ਲਿਆਂਦੀ, ਭਾਈ ਤਾਰੂ ਸਿੰਘ ਦੇ ਪੈਰਾਂ ਵਿੱਚ ਪਾਈ, ਕੁਝ ਸਮਾਂ ਜੁੱਤੀ ਪੈਰਾਂ ਵਿੱਚ ਰਹੀ, ਪਰਤ ਕੇ ਜ਼ਕਰੀਆ ਤੜਫਦਾ ਸੀ, ਉਹਦੇ ਸਿਰ ਵਿੱਚ ਜਾ ਕੇ ਸ਼ਬੇਗ ਸਿੰਘ ਨੇ ਜੁੱਤੀਆਂ ਮਾਰੀਆਂ, ਤੇ ਤਾਂ ਉਹਨੂੰ ਥੋੜੀ ਜਿਹੀ ਉਹਦੇ ਦੁੱਖ ਤੋਂ ਉਹਦੇ ਰੋਗ ਤੋਂ ਰਾਹਤ ਮਿਲੀ। ਰੋਜ਼ ਜੁੱਤੀ ਵੱਜਣੀ, ਗੁਰਮੁਖੋ ਸਿਦਕ ਵਾਲਿਓ ਜਦੋਂ ਖੋਪਰੀ ਤੇ ਆ ਕੇ ਖਲੋਂਦੇ, ਉਹਦੇ ਇੱਕ ਗੱਲ ਚੇਤੇ ਰੱਖਿਓ ਕਿ ਭਾਈ ਸਾਹਿਬ 22 ਦਿਨ ਖੋਪਰੀ ਤੋਂ ਬਿਨਾਂ ਜਿਉਂਦੇ ਰਹੇ। ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ 24 ਦਿਨ ਲਿਖਿਆ, 22 ਦਿਨ ਭਾਈ ਸਾਹਿਬ ਬਾਹਰ ਖੋਪਰੀ ਤੋਂ ਬਿਨਾਂ ਰਹੇ ਨੇ, ਤੇ 22 ਦਿਨ ਭਾਈ ਤਾਰੂ ਸਿੰਘ ਮੇਰੇ ਦਾਤੇ ਦੀ ਬਾਣੀ ਤੋਂ ਦੂਰ ਨਹੀਂ ਗਏ, ਸ਼ਬਦ ਨਾਲ ਜੁੜੇ ਰਹੇ ਨੇ। ਕਿੰਨੀਏ ਦਿਨ ਇਸ ਜਕਰੀਏ ਖਾਨ ਦੀ ਮੌਤ ਭਾਈ ਸਾਹਿਬ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਨਾਲ ਹੋਈ ਸੀ। ਦੇਖੋ ਸਿੱਖ ਦਾ ਮੈਂ ਕਹਿੰਦਾ ਸਰੀਰ ਛੱਡਣਾ ਹੋਵੇ ਤੇ ਇਸ ਤਰ੍ਹਾਂ ਮੌਤ ਤੇ ਵੀ ਕਾਬੂ ਕਰੀ ਬੈਠਾ, ਕਿਹਾ ਸੀ ਮੈਂ ਮਰਨਾ ਨਹੀਂ। ਕਿਉਂ ਜਿਹੇ ਅਨੋਖੇ ਪਰਨ ਕਰਦੇ ਨੇ। ਬਾਬਾ ਦੀਪ ਸਿੰਘ ਕਹਿੰਦਾ ਮੈਂ ਜੀਣਾ ਨਹੀਂ ਪਰ ਹਰਿਮੰਦਰ ਸਾਹਿਬ ਸੀਸ ਚੜ੍ਹਾਉਣ ਤੋਂ ਬਿਨਾਂ ਮਰਨਾ ਨਹੀਂ। ਤਾਰੂ ਸਿੰਘ ਕਹਿੰਦਾ ਮੈਂ ਉਨੀ ਦੇਰ ਤੱਕ ਨਹੀਂ ਜਾਣਾ ਜਿੰਨੀ ਦੇਰ ਤੱਕ ਨਵਾਬ ਅੱਗੇ ਨਹੀਂ ਲੱਗਦਾ, ਤੇ ਇਹ ਤੂੰ ਪਹਿਲਾਂ ਹਕੀਕਤ ਰਾਏ ਨੂੰ ਸ਼ਹੀਦ ਕਰ ਚੁੱਕਾ ਸੀ। ਤਾਰੂ ਸਿੰਘ ਨੇ ਕਿਹਾ ਤੇਰਾ ਅਜੇ ਤੱਕ ਵਾਹ ਹੀ ਨਹੀਂ ਕਿਸੇ ਨਾਲ ਪਿਆ, ਅੱਜ ਵਾਹ ਪਿਆ ਤੇ ਕੰਨਾਂ ਨੂੰ ਹੱਥ ਲਵਾਵਾਂਗਾ। ਭਾਈ ਸਾਹਿਬ ਉੱਥੇ ਬੈਠੇ ਰਹੇ ਨੇ, ਲੋਕ ਵੇਖਣ ਆਉਂਦੇ ਸਨ, ਕਹਿੰਦੇ ਨੇ ਭਾਈ ਸਾਹਿਬ ਕਿਸੇ ਵੱਲ ਧਿਆਨ ਨਹੀਂ ਸਨ ਦਿੰਦੇ, ਬਾਣੀ ਪੜੀ ਜਾਣੀ। ਬਾਈ ਇੱਕੀਏ ਦਿਨ ਜਕਰੀਏ ਨੂੰ ਇੰਨੀ ਮਾਰ ਪਈ, ਇਹਦੇ ਪ੍ਰਾਣ ਨਿਕਲ ਗਏ। ਭਾਈ ਸਾਹਿਬ ਬੈਠੇ ਸਨ, ਆ ਕੇ ਦੱਸਿਆ ਭਾਈ ਸਾਹਿਬ ਜੀ ਕਿ ਤੁਰਕੜਾ ਦੁਸ਼ਟ ਮਰ ਗਿਆ। ਭਾਈ ਤਾਰੂ ਸਿੰਘ ਦੇ ਹੱਥ ਜੁੜ ਗਏ, ਕਹਿਣ ਲੱਗੇ ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਜਾ ਮੈਂ ਦੀਨੋ, ਜਨਮ ਜਨਮ ਕੀ ਮਹਿਲ ਗਈ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੈ ਕਾ ਜਪਿਆ ਜਾਪ, ਕਾਂ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਖੋਪੜੀ ਲੱਥੀ, ਸਿੱਖ ਇਕੱਠੇ ਹੋ ਕੇ ਆਏ ਜੀ ਅੱਜ। ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਇਹ ਸ਼ਬਦ ਕਹਿ ਤੁਹਾਡੀ ਖੋਪੜੀ ਜੋੜ ਦਿੱਤੀ ਜਾਏ, ਸੀ ਦਈਏ। ਉੱਥੇ ਜਿਹੜੇ ਸ਼ਬਦ ਕਹਿ, ਇੱਕ ਪੰਜਾਬੀ ਦੇ ਕਵੀ ਨੇ ਲਿਖਿਆ ਕਿ ਭਾਈ ਸਾਹਿਬ ਦਾ ਮੁੱਖ ਕਹਿ ਰਿਹਾ ਸੀ, ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ, ਜਿਹਦੇ ਵੀਰ ਘਾਲਣਾ ਘਾਲਦੇ ਨੇ, ਛੰਨੇ ਖੋਪੜੀ ਦੇ ਬਣਾ ਕੇ ਪੁੱਤ, ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਕਹਿਣ ਲੱਗੇ ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ, ਜਿਹਦੇ ਵੀਰ ਘਾਲਣਾ ਘਾਲਦੇ ਨੇ, ਉਹ ਲੋਕੋ ਛੰਨੇ ਖੋਪੜੀ ਦੇ ਬਣਾ ਕੇ ਪੁੱਤ, ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਭਾਈ ਸਾਹਿਬ ਕਹਿੰਦੇ ਨੇ ਮੇਰੀ ਖੋਪੜੀ ਸੀ ਉਹ ਨਾ, ਮੈਂ ਰਹਿਣਾ ਨਹੀਂ, ਮੈਂ ਤਨ ਤਿਆਗ ਦੇਣਾ, ਬਸ ਇੱਕ ਕੰਮ ਕਰੋ, 22 ਦਿਨ ਹੋਏ ਨੇ, ਇਸ਼ਨਾਨ ਕਰਾਓ ਤੇ ਗੁਰਮਖੋ। ਉਸ ਵੇਲੇ ਇਸ਼ਨਾਨ ਲਈ ਸਾਡੇ ਲੋਕ ਸ਼ਬਦ ਵਰਦੇ ਨੇ, ਅੰਮ੍ਰਿਤਸਰ ਦੇ ਜਲ ਹੀ ਭੱਦੇ। ਆਪ ਤਾਂ ਇਹ ਵਿਦਵਾਨ, ਕਿਤੇ ਚੀਚੀ ਨੂੰ ਕਿਤੇ ਥੋੜੀ ਜਿਹੀ ਸੂਈ ਚਿਬ ਜਾਏ ਤੇ ਰਾਤ ਇਹਨਾਂ ਨੂੰ ਨੀਂਦ ਨਹੀਂ ਪੈਂਦੀ। ਉਸ ਖੋਪੜੀ ਲੱਥੇ ਵਾਲੇ ਸਿੱਖ ਨੇ ਕਿਹਾ, ਉਹ ਸਿੱਖੋ ਇੱਕ ਕੰਮ ਕਰੋ, ਅੰਮ੍ਰਿਤਸਰ ਦਾ ਜਲ ਲਿਆਂਦਾ, ਲਿਆਓ ਮੈਂ ਉਹਦੇ ਚ ਇਸ਼ਨਾਨ ਕਰਨਾ, ਤੇ ਪੰਜ ਸਿੰਘ ਜਪਜੀ ਸਾਹਿਬ ਪੜੋ, ਕੜਾਹ ਪ੍ਰਸ਼ਾਦ ਕਰੋ। ਇਹ ਅਖੀਰਲੇ ਸਮੇਂ ਦੇ ਬਚਨ ਨੇ, ਕੜਾਹ ਪ੍ਰਸ਼ਾਦ ਕਰੋ ਤੇ ਮੇਰੀ ਅਰਦਾਸ ਕਰੋ, ਦਾਤਾ ਤੇਰਾ ਸ਼ੁਕਰ ਮੇਰੀ ਸਿੱਖੀ ਨਿਭ ਗਈ। ਅੰਤਲਾ ਸਵਾਸ ਜਦੋਂ ਆਇਆ, ਐਵੇਂ ਨਹੀਂ ਆਇਆ ਕਿ ਸੱਟ ਦਿੱਤਾ ਜੀ ਭਾਈ ਸਾਹਿਬ ਪੂਰੇ ਹੋ ਗਏ, ਜ਼ਖਰੀਏ ਦੀ ਮੌਤ ਹੋ ਗਈ। ਪੰਜ ਸਿੰਘ ਆਏ, ਭਾਈ ਸਾਹਿਬ ਨੂੰ ਇਸ਼ਨਾਨ ਲਈ ਜਲ ਦਿੱਤਾ। ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਨ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ। ਰਤਨ ਸਿੰਘ ਭੰਗੂ ਲਿਖਦੇ ਨੇ, ਜਪਜੀ ਸਾਹਿਬ ਦਾ ਪਾਠ ਬੋਲ ਕੇ ਭਾਈ ਤਾਰੂ ਸਿੰਘ ਨੇ ਕੀਤਾ, ਉੱਚੀ ਸੁਰ ਵਿੱਚ ਕੀਤਾ ਤੇ ਚਿਹਰੇ ਤੇ ਲਾਲੀ ਝੱਲੀ ਨਹੀਂ ਸੀ ਜਾਂਦੀ। ਜਪਜੀ ਦਾ ਪਾਠ ਸੰਪੂਰਨ ਹੋਇਆ, ਅਨੰਤ ਦੀਆਂ ਪੌੜੀਆਂ ਪੜੀਆਂ ਤੇ ਜਥੇਦਾਰ ਨੇ ਖਲੋ ਕੇ ਪੰਜਾਂ ਦਿਨ ਅਰਦਾਸ ਕੀਤੀ, ਹੇ ਕਲਗੀ ਵਾਲਿਆ ਤੇਰੇ ਸਿੱਖ ਦੀ ਸਿੱਖੀ ਨਿਭ ਗਈ, ਤੇ ਆਪਣੀ ਅਰਦਾਸ ਜਿਉਂਦਿਆਂ ਕਰਾਉਂਦਾ ਪਿਆ ਤੇ ਖੱਪੜੀ ਲੱਥੀ। ਭਾਈ ਸਾਹਿਬ ਨੇ ਜਦੋਂ ਮੱਥਾ ਟੇਕਿਆ, ਪੰਜ ਮੱਥਾ ਟੇਕ ਕੇ ਤਾਂ ਉੱਠ ਗਏ, ਪਰ ਭਾਈ ਤਾਰੂ ਸਿੰਘ ਕਲਗੀ ਵਾਲੇ ਦੇ ਚਰਨਾਂ ਵਿੱਚ ਚਲੇ ਗਏ। ਇਹੋ ਜੀ ਸ਼ਹਾਦਤ ਹੈ ਜਿਹਦੀ ਖੋਪਰੀ ਲੱਥੀ। ਉੱਥੇ ਰਤਨ ਸਿੰਘ ਭੰਗੂ ਨੇ ਨਾ ਇੱਕ ਬੜਾ ਸੋਹਣਾ ਖਿਆਲ ਚਿੱਤਰੇ, ਉਹਦੇ ਖਿਆਲ ਨੇ ਕਹਿਣ ਲੱਗੇ ਕਿ ਜਦੋਂ ਭਾਈ ਤਾਰੂ ਸਿੰਘ ਗਿਆ ਤੇ ਚਾਰ ਸਾਹਿਬਜ਼ਾਦੇ ਨੂੰ ਲੈਣ ਵਾਸਤੇ ਆਏ, ਕਦੇ ਦੇਖੋ ਕਿਹੋ ਜੀ ਭਾਵਨਾ ਵਾਲੇ ਉਹਨਾਂ ਦੇ ਸ਼ਬਦ ਹੋਣਗੇ, ਕਹੇ ਨੇ ਤੇ ਗੁਰੂ ਕੇ ਲਾਲ ਅੱਗੋਂ ਲੈਣ ਆਏ ਨੇ, ਤੇ ਭਾਈ ਮਨੀ ਸਿੰਘ ਅੱਗੋਂ ਮਿਲੇ ਨੇ। ਮੇਰੇ ਕਹਿਣ ਤੋਂ ਮੁਰਾਦ ਸ਼ਹੀਦਾਂ ਦਾ ਵੀ ਇੱਕ ਮੰਡਲ ਹੈ, ਸ਼ਹੀਦਾਂ ਦੀ ਵੀ ਇੱਕ ਥਾਂ ਹੈ। ਉਸ ਗੁਰਮੁਖ ਨੂੰ ਆਪਾਂ ਰੋਜ਼ ਚੇਤੇ ਕਰਨੇ ਆ। ਪਿਆਰਿਓ, ਜੇ ਭਾਈ ਤਾਰੂ ਸਿੰਘ ਨੂੰ ਦਿਲੋਂ ਪਿਆਰ ਕਰਦੇ ਹੋ, ਮੈਂ ਇੱਕ ਬੇਨਤੀ ਕੀਤੀ ਸੀ ਸਨਹੋਜ਼ੇ ਤੇ ਮੇਰੇ ਵੀਰਾਂ ਨੇ ਮੈਨੂੰ ਰਿਸਪੌਂਸ ਦਿੱਤਾ, ਤੇ ਜਿੰਨੀ ਖੁਸ਼ੀ ਮੈਨੂੰ ਇਸ ਵਾਰੀ ਕਥਾ ਕਰਕੇ ਮਿਲੀ, ਸ਼ਾਇਦ ਓਨੀ ਕਦੀ ਪਹਿਲਾਂ ਨਹੀਂ। ਵਾਹ ਵਾਹ ਬਹੁਤ ਮਿਲਦੀ ਰਹਿੰਦੀ, ਪਰ ਉਹਦੀ ਕੋਈ ਕੀਮਤ ਨਹੀਂ, ਹਰ ਸੰਗਤ ਦੀ ਅਸੀਸ ਦੀ ਕੀਮਤ ਹੈ। ਟਕਾ ਸਾਡੀ ਰੋਜ਼ੀ ਦਾ ਸਾਧਨ ਹੈ, ਪਰਮਾਰਥ ਦਾ ਸਾਧਨ ਨਹੀਂ। ਬਿਲਕੁਲ ਸਪਸ਼ਟ, ਜੇ ਡਾਲਰ ਸਾਡੀ ਰੋਟੀ ਬਣ ਸਕਦਾ, ਪਰ ਪਰਮਾਰਥ ਸੰਗਤ ਦੀ ਅਸੀਸ ਤੇ ਨਾਮ ਨਾਲ ਬਣਨਾ। ਉੱਥੇ ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ, ਇਹੀ ਕਾਰਨ ਕਿ ਮੈਨੂੰ ਖਿਮਾ ਕਰਿਓ, ਮੈਂ ਕਥਾ ਤੋਂ ਬਾਅਦ ਨਹੀਂ ਕਹਿੰਦਾ ਕਿ ਜਿੰਨਾ ਮਾਇਆ ਪੇਚ ਕੀਤੀ ਹੈ, ਨਹੀਂ ਮੇਰੀ ਦੂਜਿਆਂ ਨਾਲ ਵਿਲੱਖਣਤਾ ਹੈ। ਇਸ ਕਰਕੇ ਹੋ ਸਕਦਾ ਹੈ ਕੋਈ ਵਿਚਾਰਾ ਕੇਵਲ ਗੁਰਦੁਆਰੇ ਕਥਾ ਹੀ ਸੁਣਨ ਆਉਂਦਾ ਹੋਵੇ, ਉਹ ਰੁਪਈਆ ਨਾ ਦੇ ਸਕੇ, ਕਿ ਉਹਨੂੰ ਨਾਮ ਨਾ ਚੇਤੇ ਆਵੇ, ਕਿ ਉਹਨੂੰ ਸਿੱਖੀ ਨਾ ਮਿਲੇ। ਮੈਂ ਉਸ ਦਿਨ ਅਰਜ਼ ਕੀਤੀ ਸੀ, ਗੁਰੂ ਗੋਬਿੰਦ ਸਿੰਘ ਨੇ ਬਾਪੂ ਦਾ ਸਿਰ ਵੀ ਦਿੱਤਾ, ਮੈਂ ਅੱਜ ਦੁਰਾ ਦੇਣਾ। ਇਸ ਕਰਕੇ ਸੰਗਤਾਂ ਨੇ ਪਹਿਲਾਂ ਸੁਣੇ, ਬਾਪੂ ਦਾ ਸਿਰ ਵੀ ਦਿੱਤਾ ਤੇ ਪੁੱਤਰਾਂ ਦਾ ਵੀ ਦਿੱਤਾ। ਬਾਪੂ ਦਾ ਸਿਰ ਦਿੱਤਾ ਸੀ, ਹਿੰਦੂ ਆਏ ਕਹਿਣ ਲੱਗੇ ਸਾਡਾ ਬਚ ਸਕਦਾ ਧਰਮ ਜੇ ਆਪਣੇ ਬਾਪੂ ਦਾ ਸਿਰ ਦੇ। ਕਹਿਣ ਲੱਗੇ ਝੋਲੀ ਕਰੋ, ਮੈਂ ਆਪਣੀ ਮਾਂ ਦਾ ਸੁਹਾਗ, ਆਪਣੇ ਸਿਰ ਦੀ ਸ਼ਾਨ, اپنے باپو دا سر دینا چولی پا کے چلے ہو میرے باپو دے سر نو سام کے رکھے ہو کدی پلیو نہ میرے باپو دے پرپکار نو آپ تا کہہ گئے کہ تیک بہادر شی کریا کری نہ کنو آن پر اونا بے قدریا نے چولی وچ شیش پا پوایا پر کلگی والے دے باپو دے شیش دی قدر نہ جانی اسے دلی وچ ہی نہ جانی تے رام نارائن سنگھ دردی یہ گل کہندے سن میں عرض کیتی سی وہ کہندے سن جدو حضور دے در تے آئے سن پایا دیش دیاں جڑاں وچ خون اپنا گرو تیگ بہادر جی نے پایا دیش دیاں جڑاں وچ لہو اپنا وہ بھارت ورش دا باغ تاں پھل رہا ہے ہندو مندراں دے دیویاں وچ ہن وی لہو تیگ بہادر دا بل رہا وہ لہو گرو تیگ بہادر دا بل رہے انہاں قدر نہ جانی چمکور دی گڑی آئی سریاس دیاں نیاں آئیاں کہن لگے سکھاں انہاں تو میں باپو دا سر دتا سی تینوں میں اپنے پتراں دا سر دینا میرے چار چلے جان تے اپنے محل نو کہہ بھی دیتا کہ ان پتراں کے شیش پر وار دیے سستار چار موے تو کیا ہوا جیوت کئی خزار کہن لگے انہاں نو باپو دا سر دیتا او مینوں آنند پور کڈن آئے کٹیا انہاں نال پا کے کیرے انہاں چگلیاں کیتیاں انہاں نے میرے پتر کو مروان تک گئے کہن لگے انہاں نو پتا دا سر دیتا قدر نہیں جانی میں تینوں اپنے پتراں دے سر دے کے پتر بنانا پیا واں پر دیکھی میرے پتراں دے سر دی قیمت جانی میں تیرے وچوں اجیت ویکھنا ہے تیرے وچوں جوجھار ویکھنا ہے تیرے وچوں رہندی دنیا تک جوراور تے فتح سنگھ نو تکنے پر سکھاں میں انتظار کراں گا کہ میرا اجیت میرا جوجھار ہوندے پئے نے تے کدی دیکھو میں کہنا وا کلگی والا تا اج وی ویندا پیا ہے کہ میرا اجیت تے جوجھار کیڑے رستے اندر ہوندے نے پر جدو سکھ انگلی لا کے پوتے جا پتر نو لیاوندا ہے وہ سر تے جوڑا نہیں گرو کی ویخ کے کہے گا بھی او نہ میرے پیو دے سر نو نہ جانیا تسا میرے پتراں دے سر نو نہ جانی آؤ اس بھائی تارو سنگھ نو جے دلوں نے کر دیو ہمت کرو اٹھو اپنے اندر نو جگاؤ کیوں آپ ویسلے بن کے بیٹھے بھی کیس نہیں رکھے جاندے وہ دیکھو جے رکھن تے آئیے تے کیساں نو ہاتھ بھی کوئی نہیں پا سکتا کھوپریاں لیندیاں نے کھیس نہیں اس بھائی تارو سنگھ نو روز اسی چیتے کر کے کہنے ہاں کہ جنے کھوپری لوائی صدق نہیں ہاریا اس دی کمائی دا دھیان تر کے بولو جی واہ گرو جی کا خالصہ واہ گرو جی